ਦੋ ਚੀਜ਼ਾਂ ਨੂੰ ਅੱਖਾਂ ਬੰਦ ਕਰਕੇ ਐਲੀਮੀਨੇਟ ਕੀਤਾ ਜਾ ਸਕਦਾ ਫੋਰ ਦਾ ਟਾਈਮ ਬੀਂਗ, ਪ੍ਰੈਜੈਂਟ ਲਈ। ਫਿਊਚਰ ਜਦੋਂ ਫੇਸ ਕਰਨੀਆਂ ਪੈਣਗੀਆਂ, ਅਸੀਂ ਨੀ ਕਰਾਂਗੇ ਤਾਂ ਫੈਮਿਲੀ ਫੇਸ ਕਰੇਗੀ। ਚਲੋ ਕਮਿੰਗ ਬੈਕ ਟੂ ਦਾ ਓਰੀਜਨਲ ਪੁਆਇੰਟ, ਜਿੱਥੇ ਸੇਵਿੰਗ ਦੀ ਗੱਲ ਹੋ ਰਹੀ ਸੀਗੀ, ਕਾਰਪੋਰੇਸ਼ਨ ਬਿਜ਼ਨਸਮੈਨ ਦੇ ਚਾਂਸਿਸ ਹਾਇਰ ਹੋ ਜਾਂਦੇ ਨੇ, ਕਾਫੀ ਜ਼ਿਆਦਾ ਫਾਈਨੈਂਸ਼ਲੀ ਸਕਸੈਸਫੁਲ ਹੁੰਦੇ ਐਸ ਕੰਪੇਅਰ ਟੂ ਵਾਲੀ ਕਰ ਸਕਦੇ, ਲੇਕਿਨ ਸਪੀਡ ਥੋੜੀ ਫਾਸਟ ਹੋ ਜਾਏਗੀ। ਲੇਕਿਨ ਬਿਜ਼ਨਸ ਚ ਆ ਕੇ ਵੀ ਉਹ ਸਾਈਕੋਲੋਜੀ ਤੋਂ ਇੰਪੈਕਟਿਡ ਹੈ, ਉਹ ਸੇਵਿੰਗ ਵਾਲੀ, ਉਹ ਜਿਹੜੀ ਸਾਡੀ ਹਿਸਟਰੀ ਸੀਗੀ, ਜਿਹੜੀ ਸਾਡੀ ਡੀਐਨਏ ਦੇ ਵਿੱਚ ਹੈਗੀ ਹੈ, ਉਥੋਂ ਹਲੇ ਵੀ ਇੰਪੈਕਟਿਡ ਸੀਗਾ ਸੀਗੀ। ਹੁਣ ਹੋਇਆ ਕਿ ਪਾਸਟ ਦੇ ਵਿੱਚ, ਮੈਂ ਫਿਰ ਵਾਪਸ ਥੋੜਾ ਹਿਸਟਰੀ ਚ ਜਾਊਂਗਾ, ਜਦੋਂ ਪਾਸਟ ਸੇਵਿੰਗ ਕ੍ਰੀਏਟ ਸ਼ੁਰੂ ਹੋਇਆ ਸਿਸਟਮ, ਫਿਰ ਐਵੋਲੂਸ਼ਨ ਆਇਆ ਇੰਟਰਸਟ ਦਾ ਔਰ ਵੈਲਥ ਕ੍ਰੀਏਸ਼ਨ ਦਾ। ਉਹ ਹੋਇਆ ਕਿ ਹੌਲੀ ਹੌਲੀ ਲੈਂਡ ਲਾਰਡ ਜਿਹੜੇ ਆ ਉਹ ਬਣਨੇ ਸ਼ੁਰੂ ਹੋਏ, ਹਨਾ। ਜਿਹੜੇ ਲੋਕ ਵੈਲਦੀ ਇੰਡੀਵਿਜੁਅਲ ਸੀਗੇ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜੇ ਗ੍ਰੇਨਸ ਹੁੰਦੇ ਆ ਜਾਂ ਜਿਨ੍ਹਾਂ ਨੂੰ ਲੋਡ ਹੁੰਦੀ ਹੈ, ਉਹਨਾਂ ਨੂੰ ਜਿਹੜੇ ਬੋਰੋ ਕਰਨਾ ਚਾਹੁੰਦੇ ਸੀਗੇ ਗ੍ਰੇਨਸ, ਇਹ ਉਹ ਦੇਣੇ ਸ਼ੁਰੂ ਕੀਤੇ ਇਨ ਟਰਮਸ ਆਫ ਇੰਟਰਸਟ। ਮਤਲਬ ਇੰਟਰਸਟ ਕਿੱਥੋਂ ਆਇਆ, ਉਹ ਇੰਟਰਸਟ ਪੈਸਿਆਂ ਚ ਨਹੀਂ ਸੀ ਲੈਂਦੇ, ਗ੍ਰੇਨਸ ਦੇ ਵਿੱਚ ਹੀ ਵਾਪਸ ਲੈਂਦੇ ਸੀ। ਚਲੋ ਤੁਸੀਂ ਜਾਓ ਫਸਲਾਂ ਉਗਾਓ, ਜਦੋਂ ਤੁਹਾਡੀ ਫਸਲ ਉੱਗ ਜਾਏਗੀ ਤੁਸੀਂ ਇੰਨੀਆਂ ਫਸਲਾਂ ਵਾਪਸ ਸਾਨੂੰ ਜਿਹੜੀਆਂ ਦੇਣੀਆਂ ਹੈਗੀਆਂ। ਹੁਣ ਏਸ਼ੀਅਨਟ ਟਾਈਮ ਦੇ ਵਿੱਚ ਇਜਿਪਟ ਦੇ ਵਿੱਚ ਜਿਹੜੇ ਬੈਂਕ ਸੀਗੇ ਉਹ ਸੀਗੇ ਟੈਂਪਲ, ਜਿਹੜੇ ਟੈਂਪਲ ਸੀਗੇ ਉਹ ਫਾਰਮ ਆਫ ਬੈਂਕ ਯੂਜ ਹੁੰਦੇ ਸੀਗੇ, ਉੱਥੇ ਅਨਾਜ ਜਿਹੜਾ ਸਟੋਰ ਕੀਤਾ ਜਾਂਦਾ ਸੀਗਾ, ਜਿਹੜਾ ਸਰਪਲਸ ਹੁੰਦਾ ਸੀਗਾ ਉਹ ਫਿਰ ਅੱਗੇ ਜਿਹੜਾ ਉਹਨੂੰ ਲੈਂਡ ਕੀਤਾ ਜਾਂਦਾ ਸੀਗਾ। ਤੇ ਜਿਹੜੇ ਟੈਂਪਲ ਸੀਗੇ ਉਹਨਾਂ ਨੇ ਅਕੋਮੋਡੇਸ਼ਨ ਸ਼ੁਰੂ ਕਰਤੀ ਵੈਲਥ ਦੀ, ਕਿਉਂਕਿ ਇੰਟਰਸਟ ਕਾਇੰਡ ਆਫ ਇੰਟਰਸਟ ਚਾਰਜ ਹੋਣਾ ਸ਼ੁਰੂ ਹੋ ਗਿਆ। ਉਹ ਇੰਟਰਸਟ ਚਾਰਜ ਹੋਣਾ ਕੀ ਹੋਇਆ, ਇਨਫਲੂਐਂਸ ਗੇਨ ਹੋਣਾ ਸ਼ੁਰੂ ਹੋ ਗਿਆ, ਫਾਈਨੈਂਸ਼ੀਅਲ ਪਾਵਰ ਆਉਣੀਆਂ ਸ਼ੁਰੂ ਹੋ ਗਈਆਂ। ਅਜਿਪਟ ਦੇ ਵਿੱਚ ਟੈਂਪਲ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਕੰਟਰੋਲ ਕਰਦੇ ਸੀਗੇ, ਉਹਨਾਂ ਕੋਲ ਇਨਫਲੂਐਂਸ ਆਉਣਾ ਸ਼ੁਰੂ ਹੋ ਗਿਆ, ਫਾਈਨੈਂਸ਼ੀਅਲ ਪਾਵਰ ਆਉਣੀ ਸ਼ੁਰੂ ਹੋ ਗਈ। ਇਸਦਾ ਮਤਲਬ ਉਹ ਲੋਕਾਂ ਕੋਲ ਸੇਵਿੰਗ ਦੇ ਨਾਲ ਨਹੀਂ ਸੀ ਆਈ, ਸੇਵਿੰਗ ਪਹਿਲਾ ਸਟੈਪ ਸੀਗਾ। ਜਦੋਂ ਉਹਨਾਂ ਨੇ ਲੈਂਡਿੰਗ ਕਰਨੀ ਸ਼ੁਰੂ ਕੀਤੀ ਔਰ ਦੂਸਰੇ ਲੋਕਾਂ ਕੋਲੋਂ ਇੰਟਰਸਟ ਚਾਰਜ ਕੀਤਾ ਇਨ ਟਰਮਸ ਆਫ ਗ੍ਰੇਨ, ਉਹਦੇ ਨਾਲ ਉਹਨਾਂ ਦੀ ਵੈਲਥ ਕ੍ਰੀਏਟ ਹੋਣੀ ਸ਼ੁਰੂ ਹੋਈ, ਉਹਦੇ ਨਾਲ ਇਨਫਲੂਐਂਸ ਬਣਨਾ ਸ਼ੁਰੂ ਹੋਇਆ ਸੀਗਾ। ਜੋ ਕਿ ਅੱਜ ਦੀ ਡੇਟ ਨਾਲ ਅਸੀਂ ਕੰਪੇਅਰ ਕਰਾਂਗੇ ਕਿ ਸੇਵਿੰਗ ਦੇ ਨਾਲ ਅਸੀਂ ਲਾਈਫ ਚ ਫਾਈਨੈਂਸ਼ੀਅਲ ਪਾਵਰ ਆਏਗੀ ਜਾਂ ਇਨਫਲੂਐਂਸ ਆਏਗਾ ਕਿ ਉਹਨੂੰ ਇਨਵੈਸਟ ਕਰਨ ਦੇ ਬਾਅਦ ਚ ਆਏਗਾ। ਫਿਰ ਜਿਹੜੇ ਵੈਲਦੀ ਸਿਟੀਜ਼ਨ ਹੋਏ ਸੀਗੇ ਗ੍ਰੀਸ, ਰੋਮ ਦੇ ਵਿੱਚ, ਉਹਨਾਂ ਨੇ ਕੀ ਕੀਤਾ, ਇੱਕ ਕਿਉਂਕਿ ਗ੍ਰੇਨਸ ਨੂੰ ਵੀ ਉਹ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਕਿ ਯਾਰ ਇਹਦੇ ਉੱਪਰ ਕੰਪਾਊਂਡਿੰਗ ਹੋਣੀ ਸ਼ੁਰੂ ਹੋ ਜਾਏਗੀ ਗ੍ਰੇਨਸ ਦੀ ਵੀ, ਉਹ ਪ੍ਰੋਬਲਮ ਆ ਗਈ ਯਾਰ ਇਹਨੂੰ ਤਾਂ ਸਟੋਰ ਕਰਨਾ ਤੇ ਸਾਡੀ ਕੋਸਟ ਵੱਧ ਜਾਏਗੀ ਇਹਨੂੰ ਸਟੋਰ ਕਰਨ ਦੀ, ਔਰ ਇਹ ਤਾਂ ਖਰਾਬ ਹੋ ਜਾਏਗਾ ਇੱਕ ਦਿਨ, ਦੋ ਸਾਲਾਂ ਬਾਅਦ, ਪੰਜ ਸਾਲਾਂ ਬਾਅਦ ਗ੍ਰੇਨ ਖਰਾਬ ਵੀ ਹੋ ਸਕਦਾ। ਫਿਰ ਰੋਮ ਦੇ ਵਿੱਚ, ਗ੍ਰੀਸ ਦੇ ਵਿੱਚ ਉਹਨਾਂ ਨੇ ਇੰਟਰਸਟ ਲੈਂਡਿੰਗ ਇੰਸਟੀਟਿਊਸ਼ਨ ਸਟਾਰਟ ਕੀਤੇ ਕੈਪੀਟਲ ਦੀ ਫਾਰਮ ਦੇ ਵਿੱਚ। ਕੈਪੀਟਲ ਮਤਲਬ ਤੁਹਾਨੂੰ ਪੈਸਾ ਕਿਉਂ ਆਇਆ, ਤਾਂ ਕਿ ਜਿਹੜਾ ਬਾਟਰ ਸਿਸਟਮ ਨੂੰ ਇਲੀਮੀਨੇਟ ਕੀਤਾ ਜਾਏ, ਕਿਉਂਕਿ ਉਹਦੇ ਚ ਡਿਸਟਰਕਸ਼ਨ ਬੜੀ ਹੋ ਜਾਂਦੀ ਹੁੰਦੀ ਸੀਗੀ, ਇਸ ਲਈ ਮਨੀ ਦੀ ਜਿਹੜੀ ਆ ਫਾਰਮੇਸ਼ਨ ਕੀਤੀ ਗਈ। ਹੁਣ ਜਿਹੜੇ ਫਾਰਮਰ ਸੀਗੇ, ਟ੍ਰੇਡਮੈਨ ਸੀਗੇ, ਉਹਨਾਂ ਦੀ ਡਿਪੈਂਡੈਂਸੀ ਸ਼ੁਰੂ ਹੋ ਗਈ ਇਹ ਲੋਕਾਂ ਤੇ, ਜਿਹੜੇ ਲੋਕ ਵੈਲਦੀ ਸੀਗੇ ਇਹ ਲੋਕਾਂ ਤੇ ਡਿਪੈਂਡੈਂਟ ਹੋਣਾ ਸ਼ੁਰੂ ਹੋ ਗਏ, ਕਿਉਂਕਿ ਇਹਨਾਂ ਕੋਲ ਪੈਸਾ ਆਉਂਦਾ ਸੀਗਾ ਲੇਕਿਨ ਇਹ ਲੋਕ ਖੁਦ ਕੰਮ ਨਹੀਂ ਸੀ ਕਰਦੇ। ਇਹਨਾਂ ਨੂੰ ਪਤਾ ਸੀ ਦੂਸਰਿਆਂ ਕੋਲੋਂ ਕੰਮ ਕਰਾਉਣਾ, ਇਹ ਕੰਮ ਕਰਨਗੇ, ਇਹ ਲੋਕ ਮਿਹਨਤ ਕਰਨਗੇ, ਇਹ ਸਾਰਾ ਕਮਾ ਕੇ ਤੇ ਸਾਨੂੰ ਇੱਕ ਸ਼ੇਅਰ ਦੇ ਜਾਣਗੇ। ਜੋ ਕਿ ਅੱਜ ਦੀ ਮਾਡਰਨ ਯੁੱਗ ਵਿੱਚ ਕੀ ਹੈ, ਜਿਹੜੇ ਲੋਕ ਵੈਲਦੀ ਨੇ ਉਹਨਾਂ ਵਾਸਤੇ ਲੋਕ ਕੰਮ ਕਰ ਰਹੇ ਨੇ। ਇੰਡੀਵਿਜੁਅਲ ਬੰਦਾ ਬਹੁਤ ਅੱਗੇ ਨਹੀਂ ਜਾ ਸਕਦਾ, ਉਹਦੇ ਲਈ ਅੱਜ ਬਿਲੀਅਨ ਡਾਲਰ ਕਾਰਪੋਰੇਸ਼ਨ ਵੀ ਦੇਖੋ, ਕਿਸੇ ਲਈ ਲੱਖ ਬੰਦਾ ਕੰਮ ਕਰ ਰਿਹਾ, ਕਿਸੇ ਲਈ 2 ਲੱਖ ਬੰਦਾ ਕਰ ਰਿਹਾ। ਹੁਣ ਇਹ ਵੈਲਥ ਦਾ ਕੰਸੈਪਟ ਦਾ ਇਸਦਾ ਮਤਲਬ ਹਜ਼ਾਰਾਂ ਸਾਲਾਂ ਤੋਂ ਪਹਿਲੇ ਸ਼ੁਰੂ ਹੋ ਚੁੱਕਾ ਸੀਗਾ। ਫਿਰ ਯੂਰਪ ਦੇ ਵਿੱਚ ਬੈਂਕਿੰਗ ਦਾ ਰਾਈਜ਼ ਹੋਇਆ, ਯੂਰਪ ਦੇ ਵਿੱਚ ਜਿਹੜਾ ਬੈਂਕਿੰਗ ਦਾ ਪ੍ਰੋਪਰ ਜਿਹੜੇ ਬੈਂਕ ਸਟਾਰਟ ਹੋਏ ਕਿ ਯਾਰ ਸਾਨੂੰ ਕਿਸੇ ਨੇ ਇੰਡਸਟਰੀ ਸਟਾਰਟ ਕਰਨੀ ਹੈ, ਕਿਸੇ ਨੇ ਕੋਈ ਕਿਸੇ ਤਰੀਕੇ ਦਾ ਬਿਜ਼ਨਸ ਸਟਾਰਟ ਕਰਨਾ, ਤੇ ਇਹਨਾਂ ਨੂੰ ਅਸੀਂ ਪੈਸਾ ਦਿਆ ਕਰਾਂਗੇ, ਪੈਸੇ ਨੂੰ ਰੀਇਨਵੈਸਟ ਕਰਦੇ ਰਵਾਂਗੇ, ਸਾਡੇ ਕੋਲ ਇੰਟਰਸਟ ਇਕੱਠਾ ਹੋ ਜਾ ਰਿਹਾ, ਅਸੀਂ ਕਰੀਏ ਕਿ ਉਹ ਦੂਜਿਆਂ ਨੂੰ ਦੇਵਾਂਗੇ, ਕਿਉਂਕਿ ਲੋਕ ਜਿੰਨਾ ਅੱਗੇ ਵਧਣਗੇ ਉਨਾ ਜ਼ਿਆਦਾ ਸਾਨੂੰ ਪੈਸਾ ਕਮਾ ਕੇ ਦੇਣਗੇ। ਫਿਰ ਹੌਲੀ ਹੌਲੀ ਮੈਂ ਸ਼ਾਰਟ ਚ ਲੈ ਕੇ ਜਾ ਰਿਹਾ, ਫਿਰ ਮਾਡਰਨ ਐਰਾ ਆ ਗਿਆ, ਜਿਹੜਾ ਮੈਂ ਦੱਸਿਆ ਕਿ ਜਿੱਥੇ ਕੈਪੀਟਲਿਜ਼ਮ ਆ ਗਿਆ, ਇੰਡਸਟਰੀਲਾਈਜੇਸ਼ਨ ਆ ਗਿਆ, ਲੋਕ ਵੈਲਥ ਹੋਣਾ ਸ਼ੁਰੂ ਹੋ ਗਏ। ਜਿਨ੍ਹਾਂ ਨੇ ਪੈਸਾ ਲੈਂਡ ਕੀਤਾ ਉਹਨਾਂ ਚ ਸਕਿੱਲ ਨਹੀਂ ਸੀਗੀ ਆਪਣਾ ਬਿਜ਼ਨਸ ਕਰਨ ਦੀ, ਲੇਕਿਨ ਉਹਨਾਂ ਨੂੰ ਪਤਾ ਸੀਗਾ ਕਿ ਪੈਸੇ ਨੂੰ ਇਨਵੈਸਟ ਕਰਕੇ ਉਹ ਲੋਕ ਉੱਥੇ ਇਨਵੈਸਟ ਕਰਨਾ ਹੈ, ਪਤਾ ਬਿਜ਼ਨਸ ਕਿੱਦਾਂ ਕਰਨਾ। ਜੋ ਕਿ ਮਾਡਰਨ ਥਿਊਰੀ ਦੇ ਵਿੱਚ ਕੀ ਹੈ, ਮੈਂ ਸ਼ਾਇਦ ਬਿਜ਼ਨਸ ਨਾ ਸਟਾਰਟ ਕਰਾਂ, ਲੇਕਿਨ ਮੈਨੂੰ ਪਤਾ ਕੁਝ ਬਿਜ਼ਨਸ ਬਿਲੀਅਨ ਡਾਲਰ ਬਣ ਰਹੇ ਹੈ, ਮੈਂ ਆਪਣਾ ਪੈਸਾ ਲੈਂਡ ਕਰ ਦੇਣਾ ਇਹਨਾਂ ਨੂੰ ਇਨ ਫਾਰਮਸ ਆਫ ਸਟਾਕਸ ਮੇ ਬੀ। ਮਤਲਬ ਤੁਸੀਂ ਦੂਜਿਆਂ ਦੇ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕਰ ਸਕਦੇ ਹੋ। ਉਹੀ ਹੋਇਆ ਸੀਗਾ ਤੇ ਵੈਲਥ ਕ੍ਰੀਏਸ਼ਨ ਹੋਈ ਸੀਗੀ। ਉਹ ਜਦੋਂ ਹੋਈ ਤੇ ਉੱਥੋਂ ਨਵਾਂ ਕੰਸੈਪਟ ਹੈ ਵੈਲਥ ਅਕੋਮੋਡੇਸ਼ਨ ਦਾ, ਪਹਿਲੇ ਸੇਵਿੰਗ ਦਾ, ਪਹਿਲੇ ਸਰਵਾਈਵਲ, ਫਿਰ ਸੇਵਿੰਗ, ਫਿਰ ਇੰਟਰਸਟ, ਫਿਰ ਕੰਪਾਊਂਡਿੰਗ, ਫਿਰ ਆਇਆ ਵੈਲਥ ਕ੍ਰੀਏਸ਼ਨ। ਅੱਛਾ ਯਾਰ ਹੁਣ ਵੈਲਥ ਵੀ ਕ੍ਰੀਏਟ ਹੋ ਸਕਦੀ ਹੈ, ਨਾ ਕਿ ਆਪਣੇ ਲਈ ਬਲਕਿ ਆਉਣ ਵਾਲੀ ਜਨਰੇਸ਼ਨ ਵਾਸਤੇ, ਹਨਾ। ਇਹ ਸ਼ਿਫਟ ਹੋਇਆ ਸਰਵਾਈਵਲ ਤੋਂ ਵੈਲਥ ਕ੍ਰੀਏਸ਼ਨ ਵੱਲ ਸ਼ਿਫਟ ਕੀਤਾ। ਕਿ ਦੁਨੀਆਂ ਦੇ ਹਰ ਇਨਸਾਨ ਨੇ ਕਰਤਾ ਸੀਗਾ, ਨਹੀਂ, ਸਰਟਨ ਨੰਬਰ ਆਫ ਲੋਕ ਸੀਗੇ ਜਿਹੜੇ ਸਰਵਾਈਵਲ ਤੋਂ ਨਿਕਲ ਕੇ ਵੈਲਥ ਕ੍ਰੀਏਸ਼ਨ ਦੇ ਕੰਸੈਪਟ ਚੱਲ ਗਏ, ਜੋ ਕਿ ਅੱਜ ਦੀ ਡੇਟ ਚ ਵੀ ਹੈਗਾ। ਬੜੇ ਸਾਰੇ ਲੋਕ ਜਿਹੜੇ ਹੈਂਡ ਟੂ ਮਾਊਥ ਚੱਲ ਰਹੇ ਨੇ, ਐਟ ਦਾ ਸੇਮ ਟਾਈਮ ਕੁਝ ਲੋਕ ਵੈਲਥ ਕ੍ਰੀਏਸ਼ਨ ਕਰ ਰਹੇ ਨੇ। ਆਈ ਥਿੰਕ ਉਹ ਸੇਮ ਜਿਹੜਾ ਐਵੋਲੂਸ਼ਨ ਚੱਲ ਰਿਹਾ ਇੰਨੇ ਹਜ਼ਾਰਾਂ ਸਾਲਾਂ ਤੋਂ, ਉਹ ਪੂਰੇ ਐਵੋਲੂਸ਼ਨ ਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰ ਲੈਂਦੇ ਨੇ 20-30 ਸਾਲਾਂ ਦੇ ਵਿੱਚ ਵਿੱਚ। ਹੁਣ ਜਦੋਂ ਆਇਆ 18th ਸੈਂਚੁਰੀ ਆਈ, ਉਦੋਂ ਐਵੇਂ ਦੱਸਿਆ ਜਿਹੜਾ ਬੈਂਕਿੰਗ ਇੰਸਟੀਟਿਊਸ਼ਨ ਸਟਾਰਟ ਹੋ ਗਏ, ਲੈਂਡਿੰਗ ਕਾਰਪੋਰੇਸ਼ਨ ਵਗੈਰਾ ਸਟਾਰਟ ਹੋ ਗਈਆਂ, ਅਸਟੈਬਲਿਸ਼ਮੈਂਟ ਹੋਣੀਆਂ ਸ਼ੁਰੂ ਹੋ ਗਿਆ ਸਾਰੀਆਂ ਚੀਜ਼ਾਂ ਦੀਆਂ। ਉਹਦੇ ਬਾਅਦ ਚੋਂ ਕੀ ਹੋਇਆ, ਸਟਾਕ ਮਾਰਕੀਟ ਸ਼ੁਰੂ ਹੋ ਗਈ। ਸਟਾਕ ਮਾਰਕੀਟ ਆਈ ਥਿੰਕ ਪਹਿਲੀ ਕੋਈ ਡੱਚ ਈਸਟ ਇੰਡੀਅਨ ਕੰਪਨੀ ਸੀਗੀ 17ਵੀਂ ਸੈਂਚੁਰੀ ਚ, ਉਹਨਾਂ ਨੇ ਅਲਾਓ ਕੀਤਾ ਕਿ ਲੋਕੀ ਸਾਡੇ ਚ ਪੈਸਾ ਇਨਵੈਸਟ ਕਰ ਸਕਦੇ ਆ। ਅੱਛਾ, ਹਰ ਕੋਈ ਨਹੀਂ ਸੀ ਕਰ ਸਕਦਾ, ਰਿਸਕ ਸੀਗਾ, ਪੂਰੀ ਸਾਰਾ ਦਾ ਸਾਰਾ ਪੈਸਾ ਜ਼ੀਰੋ ਹੋ ਸਕਦਾ ਸੀਗਾ। ਲੇਕਿਨ ਉੱਥੋਂ ਦੀ ਸ਼ੁਰੂ ਹੋਇਆ, ਫਿਰ ਇੰਗਲੈਂਡ ਦੇ ਵਿੱਚ ਲੰਡਨ ਸਟਾਕ ਐਕਸਚੇਂਜ ਸਟਾਰਟ ਹੋਈ, ਲੋਕਾਂ ਨੂੰ ਕਿਹਾ ਤੁਸੀਂ ਸ਼ੇਅਰ ਜਿਹੜੇ ਆ ਸਾਡੇ ਥਰੂ ਇਨਵੈਸਟ ਕਰ ਸਕਦੇ ਹੋ। ਹਰ ਬੰਦੇ ਦੀ ਰਿਸੋਰਸਿਸ ਚ ਨਹੀਂ ਹੈ ਕਿ ਬਿਜ਼ਨਸਮੈਨ ਉਹਨਾਂ ਦੇ ਸਰਕਲ ਚੋਂ ਜਿਨ੍ਹਾਂ ਨੇ ਬਿਜ਼ਨਸ ਬਹੁਤ ਅੱਗੇ ਲੈ ਕੇ ਜਾਣਾ, ਉਹ ਕਹਿੰਦਾ ਨੋ ਪ੍ਰੋਬਲਮ, ਅਸੀਂ ਕਹਿੰਦਾ ਸਿਸਟਮ ਕ੍ਰੀਏਟ ਕਰ ਦਾਂਗੇ, ਤੁਸੀਂ ਉਹਦੇ ਥਰੂ ਲੋਕਾਂ ਦੇ ਬਿਜ਼ਨਸ ਵਿੱਚ ਇਨਵੈਸਟ ਕਰ ਸਕਦੇ ਹੋ। ਉੱਥੇ ਬੜੇ ਸਾਰੇ ਲੋਕਾਂ ਨੇ ਫਿਰ ਇਨਵੈਸਟ ਕਰਨਾ ਸ਼ੁਰੂ ਕੀਤਾ, ਹਰੇਕ ਨੇ ਨਹੀਂ ਕੀਤਾ, ਬੜੇ ਸਾਰੇ ਲੋਕ ਹਲੇ ਵੀ ਲੇਬਰ ਕਰ ਰਹੇ ਸੀ ਉਸ ਟਾਈਮ ਤੇ, ਮਿਹਨਤ ਚ ਬਿਲੀਵ ਕਰਦੇ ਸੀ, ਮਿਹਨਤ ਚ ਪੈਸਾ ਕਮਾ ਰਹੇ ਸੀਗੇ, ਸੇਵ ਕਰ ਰਹੇ ਸੀ, ਲੇਕਿਨ ਦੂਸਰੇ ਲੋਕਾਂ ਨੇ ਕੀ ਕੀਤਾ, ਉੱਥੇ ਪੈਸਾ ਇਨਵੈਸਟ ਕਰਨਾ ਸ਼ੁਰੂ ਕਰਤਾ। ਫਿਰ ਰੈਵੋਲੂਸ਼ਨ, ਫਿਰ ਇੰਡਸਟਰੀ ਦਾ ਇੱਕ ਹੋਰ ਫਿਰ ਰੈਵੋਲੂਸ਼ਨ ਆਇਆ 19th ਸੈਂਚੁਰੀ ਦੇ ਵਿੱਚ, ਉੱਥੇ ਫਿਰ ਪੀਐਸਪੀ ਕੀਤੀ, ਨਿਊਯਾਰਕ ਸਟਾਕ ਐਕਸਚੇਂਜਿਸ ਆਈਆਂ, ਪੂਰੇ ਅਕ੍ਰੋਸ ਵਰਲਡ ਦਾ ਪਲੇਟਫਾਰਮ ਜਿਹੜਾ ਆਮ ਇਨਸਾਨ ਲਈ ਜਿਹੜਾ ਹੈਗਾ ਉੱਥੇ ਖੁੱਲਣਾ ਸ਼ੁਰੂ ਹੋ ਗਿਆ। ਉੱਥੋਂ ਜਦੋਂ ਖੁੱਲਣਾ ਸ਼ੁਰੂ ਹੋਇਆ, ਹੋਇਆ ਕਿ ਮਿਡ 1900 ਚ ਜਿੱਦਾਂ ਸੈਕਿੰਡ ਵਰਲਡ ਵਾਰ ਦੇ ਬਾਅਦ ਚੋਂ ਕੰਸੈਪਟ ਆਇਆ ਰਿਟਾਇਰਮੈਂਟ ਦਾ, ਯਾਰ ਸਾਰੀ ਉਮਰ ਕੰਮ ਹੀ ਕਰਦੇ ਰਹੋਗੇ। ਵਾਰ ਆਈ ਸੀਗੀ, ਦੇਖਿਆ ਸੀਗਾ ਕੀ ਹਾਲ ਹੋਇਆ ਸੀਗਾ, ਖਾਣ ਨੂੰ ਕੁਛ ਨੀ ਸੀਗਾ, ਪ੍ਰੋਬਲਮ ਆ ਗਈ ਸੀਗੀ, ਮੈਂ ਕੰਸੈਪਟ ਚ ਜਾਣਾ ਨੀ। ਕੁਛ ਲੋਕਾਂ ਨੂੰ ਸਮਝ ਆਇਆ ਯਾਰ ਮੈਂ ਰਿਟਾਇਰਮੈਂਟ ਹੋਣੀ ਚਾਹੀਦੀ ਹੈ, ਸਾਰੀ ਉਮਰ ਨੀ ਕੰਮ ਕਰ ਸਕਦਾ, ਮੈਨੂੰ ਇੱਕ ਟਾਈਮ ਏਜ ਤੱਕ ਮੈਂ ਰੁਕ ਜਾਣਾ। ਉਦੋਂ ਰਿਟਾਇਰਮੈਂਟ ਦਾ ਕੰਸੈਪਟ ਆਉਣਾ ਸ਼ੁਰੂ ਹੋਇਆ, ਲੋਕਾਂ ਨੇ ਕਿਹਾ ਚਲੋ ਰਿਟਾਇਰਮੈਂਟ ਲਈ ਸੇਵਿੰਗ ਇਨਵੈਸਟਮੈਂਟ ਕਰਨਾ ਸ਼ੁਰੂ ਕਰੀਏ। ਫਿਰ ਜਦੋਂ 1990s ਆਇਆ ਔਰ 2000 ਦਾ ਈਅਰ ਆਇਆ, ਇੰਟਰਨੈਟ ਦਾ ਜ਼ਮਾਨਾ ਆਇਆ, ਇੰਟਰਨੈਟ ਦਾ ਜ਼ਮਾਨਾ ਆਇਆ, ਲੋਕ ਜਿਹੜੇ ਸੀਗੇ ਲੋਕ ਹੋਰ ਅਵੇਅਰ ਹੋ ਗਏ, ਲੋਕੀ ਕਹਿੰਦੇ ਯਾਰ ਸਾਨੂੰ ਸਟਾਕ ਐਕਸਚੇਂਜ ਬਾਇੰਗ ਸੈਲਿੰਗ, ਅਸੀਂ ਤਾਂ ਆਨਲਾਈਨ ਬ੍ਰੋਕਰੇਜ ਖੋਲ ਕੇ ਘਰੋਂ ਬੈਠੇ ਬੈਠੇ ਲੌਗਇਨ ਕਰ ਸਕਦੇ ਹਾਂ। ਟ੍ਰੇਡਿੰਗ ਸਟਾਰਟ ਹੋ ਗਈ, ਲੋਕਾਂ ਨੇ ਖੁਦ ਟ੍ਰੇਡ ਕਰਨਾ ਸ਼ੁਰੂ ਕਰਤਾ ਸਟਾਕਸ ਨੂੰ, ਇੱਕ ਇੱਕ ਸੈਕਿੰਡ ਚ ਤੁਸੀਂ ਬਾਏ ਕੀਤਾ, ਇੱਕ ਸੈਕਿੰਡ ਚ ਸੈਲ ਕਰਤਾ। ਇਹ ਸਿਰਫ 20-25 ਸਾਲ ਪਹਿਲੇ ਦੀ ਗੱਲ ਹੈਗੀ ਹੈ, ਉਸ ਤੋਂ ਪਹਿਲੇ ਨਹੀਂ ਸੀ ਹੁੰਦੀਆਂ ਚੀਜ਼ਾਂ। ਇੰਟਰਨੈਟ ਦੇ ਆਉਣ ਤੇ ਟ੍ਰੇਡਿੰਗ ਵਗੈਰਾ ਸਟਾਰਟ ਹੋਈਆਂ, ਲੋਕ ਵੀ ਕੁਛ ਲੋਕਾਂ ਨੇ, ਲੇਕਿਨ ਸੇਮ ਟਾਈਮ ਤੇ ਕੁਛ ਲੋਕ ਹਲੇ ਵੀ ਮਿਹਨਤ ਕਰ ਰਹੇ ਨੇ ਆਪਣੇ ਜੋਬ ਬਿਜ਼ਨਸ ਲਾਈਫ ਅੱਗੇ ਵਧਣ ਵਾਸਤੇ, ਰਿਟਾਇਰਮੈਂਟ ਵਾਸਤੇ, ਵੈਲਥ ਅਕੋਮੋਡੇਸ਼ਨ ਲਈ। ਲੇਕਿਨ ਦੂਸਰੇ ਲੋਕਾਂ ਨੇ ਕੀ ਕੀਤਾ, ਟ੍ਰੇਡਿੰਗ ਕਰਨੀ ਸ਼ੁਰੂ ਕਰਤੀ। ਫਿਰ 2010 ਦੇ ਬਾਅਦ ਚੋਂ ਪਿਛਲੇ 15-20 ਸਾਲਾਂ ਚ ਹੋਰ ਇੰਟਰਨੈਟ ਦੇ ਆਉਣ ਨਾਲ ਮਿਊਚਲ ਫੰਡ ਆਉਣੇ ਸ਼ੁਰੂ ਹੋ ਗਏ। ਕਈ ਲੋਕੀ ਕਹਿੰਦੇ ਯਾਰ ਬੜਾ ਰਿਸਕੀ ਹੈ, ਕਿਤੇ ਸਟਾਕ ਚ ਪੈਸੇ ਪਾ ਦਈਏ, ਮੇਰੀ ਸੇਵਿੰਗ, ਮੇਰੀ ਸਾਰੀ ਲਾਈਫ ਟਾਈਮ ਦੀ ਅਰਨਿੰਗ ਹੈ, ਮੇਰਾ ਨੁਕਸਾਨ ਹੋ ਸਕਦਾ, ਮਿਊਚਲ ਫੰਡ ਆ ਗਏ। ਚਲੋ ਇਹ ਇੱਕੋ ਸ਼ਾਰਟ ਚ, ਇੱਕ ਸੈਕਿੰਡ ਚ ਤੁਸੀਂ ਇੱਕ ਕੰਪਨੀ ਨੀ, 100 ਕੰਪਨੀਆਂ ਚ ਆਪਣਾ $50 ਵੀ ਪਾਉਣਾ ਚਾਹੁੰਦੇ ਹੋ, 100 ਕੰਪਨੀਆਂ ਚ ਪਾ ਦਿਓ, ਕਿਉਂਕਿ ਸੋਫਿਸਟੀਕੇਸ਼ਨ ਆਉਣੀ ਸ਼ੁਰੂ ਹੋ ਗਈ। ETF ਫੰਡ ਵਗੈਰਾ ਆਉਣੇ ਸ਼ੁਰੂ ਹੋ ਗਏ, ਲੋਕਾਂ ਦੇ ਸੈਲਫੋਨਸ ਤੇ ਸਮਾਰਟਫੋਨਸ ਤੇ ਐਪ ਆਉਣੀਆਂ ਸ਼ੁਰੂ ਹੋ ਗਈਆਂ, ਲੋਕਾਂ ਨੇ ਉੱਥੋਂ ਦੀ ਇਨਵੈਸਟਮੈਂਟ ਕਰਨੀ ਸ਼ੁਰੂ ਕਰਤੀ, ਹਨਾ। ਹੁਣ ਕਰੰਟ ਮੈਥਡ ਚ ਕੀ ਹੈ, ਪਿਛਲੇ ਕੁਝ ਸਾਲਾਂ ਤੋਂ ਫਾਇਰ ਮੂਵਮੈਂਟਸ ਆ ਗਈਆਂ, ਫਿਰ ਅਰਲੀ ਰਿਟਾਇਰਮੈਂਟ। ਪਹਿਲੇ ਕੰਸੈਪਟ ਕੀ ਸੀਗਾ ਵਰਲਡ ਵਾਰ ਦੇ ਬਾਅਦ, ਯਾਰ 65 ਸਾਲ ਦੀ ਉਮਰ ਤੇ ਜਾ ਕੇ ਰਿਟਾਇਰ ਹੋ ਜਾਣਾ, 65 ਤੋਂ ਬਾਅਦ ਉਦੋਂ ਹਿਊਮਨ ਕੈਪੈਸਿਟੀ ਨਹੀਂ ਬਚਦੀ, ਮੈਂ ਉਸ ਤੋਂ ਰਿਟਾਇਰ ਹੋਣਾ। ਫਿਰ ਨੈਕਸਟ ਐਵੋਲੂਸ਼ਨ ਕੀ ਹੈ, ਅਰਲੀ ਰਿਟਾਇਰਮੈਂਟ ਦਾ, ਯਾਰ 65 ਸਾਲ ਤੱਕ ਕੌਣ ਵੇਟ ਕਰੇਗਾ ਰਿਟਾਇਰ ਹੋਣ ਦੀ, ਮੈਂ 25 ਸਾਲ ਦਾ, ਮੈਂ 40 ਸਾਲ ਥੋੜਾ ਵੇਟ ਕਰਦਾ ਰਹਾਂਗਾ ਰਿਟਾਇਰਮੈਂਟ ਲਈ, ਮੈਂ 50 ਸਾਲ ਦੀ ਉਮਰ ਤੇ ਰਿਟਾਇਰ ਹੋਣਾ ਚਾਹੁੰਦਾ। ਫਰੀਡਮ 55 ਮੂਵਮੈਂਟ ਐਕਚੁਅਲੀ ਵੀ ਮੇਰੇ ਕੋਲ ਕੁਝ ਚੱਲਿਆ ਸੀਗਾ, ਕੈਨੇਡਾ ਦੇ ਵਿੱਚ ਇੱਕ ਕੰਪਨੀ ਨੇ ਸਟਾਰਟ ਕੀਤਾ ਸੀ, 55 ਦੀ ਏਜ ਚ ਰਿਟਾਇਰ ਹੋਣਾ ਚਾਹੀਦਾ। ਆਈ ਥਿੰਕ ਨਹੀਂ, ਮਿਲੀਅਨ ਲੋਕ ਦੁਨੀਆਂ ਸਮਝਦੇ ਕਿ ਨਹੀਂ, 50 ਚ ਰਿਟਾਇਰ ਹੋ ਸਕਦੇ, 40 ਚ ਹੋ ਸਕਦੇ, ਇਵਨ 30 ਚ ਰਿਟਾਇਰ ਹੋ ਸਕਦੇ ਹੋ, ਅਰਲੀ 20 ਚ ਵੀ ਕਰ ਸਕਦੇ, ਬੜਾ ਰੇਅਰ ਫਿਨੋਮਿਨਾ ਹੈਗਾ, ਅਨਲੈਸ ਯੂ ਆਰ ਰੀਅਲੀ ਗੁੱਡ ਐਟ ਯੋਰ ਬਿਜ਼ਨਸ, ਅਰਲੀ 20 ਚ ਕਰ ਸਕਦੇ, ਲੇਕਿਨ 30 ਇਜ਼ ਵੈਰੀ ਮਚ ਰੀਜ਼ਨੇਬਲ। 30 ਦੇ ਵਿੱਚ ਰਿਟਾਇਰਮੈਂਟ ਇਸ ਚੀਜ਼ ਕਰਨਾ ਰੀਜ਼ਨੇਬਲ ਆ, ਕੋਈ ਅਨਰੀਜ਼ਨੇਬਲ ਐਕਸਪੈਕਟੇਸ਼ਨ ਜਿਹੜੀਆਂ ਨਹੀਂ ਹੈਗੀ। ਤਾਂ ਹੁਣ ਜਿਹੜਾ ਕੰਸੈਪਟ ਹੁੰਦਾ, ਲੇਕਿਨ ਅਰਲੀ ਰਿਟਾਇਰਮੈਂਟ ਦਾ ਸਾਰੀਆਂ ਚੀਜ਼ਾਂ ਹੋਣਗੀਆਂ ਕੀਤਾ, ਇਹ ਜਿਹੜੀਆਂ ਪਿਛਲੇ 1000 ਸਾਲਾਂ ਜਿਹੜਾ ਐਵੋਲੂਸ਼ਨ ਆਇਆ ਫਰੋਮ ਸੇਵਿੰਗ ਟੂ ਇਨਵੈਸਟਮੈਂਟ, ਅਲੱਗ ਅਲੱਗ ਵੇਸ ਦੇ ਨਾਲ ਵੈਲਥ ਅਕਮੋਲੇਸ਼ਨ, ਰਿਟਾਇਰਮੈਂਟ, ਇਹ ਸਾਰੀ ਚੀਜ਼ਾਂ ਨੂੰ ਤੁਸੀਂ ਆਪਣੀ ਲਾਈਫ ਚ 10-15 ਸਾਲ ਦੇ ਅੰਦਰ ਕਰਨਾ ਹੈ। ਇਹ ਸਾਰੀ ਚੀਜ਼ਾਂ ਨੂੰ ਫਾਸਟ ਫਾਰਵਰਡ ਕਰਕੇ, ਕੰਸਾਈਜ਼ ਕਰਕੇ, ਸਾਰੇ ਸਟੈਪਸ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਹੈ। ਲੇਕਿਨ ਕੋਈ ਪਰਸਨ ਹੈ ਸਾਰੇ ਸਟੈਪਸ ਚੋਂ ਲੈਸੇ, ਇੱਕੋ ਸਟੈਪ ਤੇ ਸਟੱਕ ਹੋ ਗਿਆ ਸੇਵਿੰਗ ਵਾਲੇ ਦੇ, ਉਹਦੇ ਤੇ ਉਹਨੇ ਆਪਣਾ ਮਸਲ ਬਿਲਡ ਕਰ ਲਿਆ, ਲਾਈਫ ਟਾਈਮ ਉਹਦੇ ਤੇ ਲਗਾ ਤੀ, ਤਾਂ ਹੋ ਸਕਦਾ ਉਹ ਮੈਥਮੈਟਿਕਲੀ ਮੈਨੂੰ 100% ਸ਼ੋਰ ਹੈ ਕਿ ਉਹ ਜਿਹੜੇ ਰਿਜ਼ਲਟ ਅਚੀਵ ਕਰ ਸਕਦਾ ਸੀਗਾ ਉਹ ਜਿਹੜਾ ਨਹੀਂ ਕਰ ਪਾਏਗਾ। ਸੋ ਅਲਟੀਮੇਟਲੀ ਜਿਹੜਾ ਸਿੰਪਲ ਵੇ ਹੈਗਾ ਹਰ ਇਨਸਾਨ ਦਾ, ਸ਼ੁਰੂਆਤ ਕਿੱਥੋਂ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ ਐਜੂਕੇਸ਼ਨ ਤੋਂ। ਪਹਿਲਾ ਸਟੈਪ ਹੈ ਐਜੂਕੇਸ਼ਨ ਲੈਣਾ, ਸਟੈਪ ਨੰਬਰ 2 ਸਕਿੱਲਸ ਕ੍ਰੀਏਟ ਕਰ ਲੈਣਾ, ਐਜੂਕੇਸ਼ਨ ਲੈਤੀ ਹੁਣ ਤੁਸੀਂ ਸਕਿੱਲਸ ਕ੍ਰੀਏਟ ਕੀਤੀ, ਨੰਬਰ 3 ਇਨਕਮ ਕ੍ਰੀਏਟ ਕਰਨੀ ਹੈ, ਨੰਬਰ 4 ਬਜਟਿੰਗ ਕਰਨੀ ਹੈ, ਨੰਬਰ 5 ਸੇਵਿੰਗ ਕਰਨੀ ਹੈ, ਨੰਬਰ 6 ਇਹਨੂੰ ਇਨਵੈਸਟ ਕਰਨਾ ਹੈ, ਨੰਬਰ 7 ਕੰਪਾਊਂਡਿੰਗ ਕਰਨੀ ਹੈ, ਨੰਬਰ 8 ਵੈਲਥ ਕ੍ਰੀਏਸ਼ਨ ਕਰਨੀ ਹੈ, ਸੋਰੀ ਨੰਬਰ 7 ਰਿਟਾਇਰਮੈਂਟ ਕਰਨੀ ਹੈ, ਨੈਕਸਟ ਲੈਵਲ ਵੈਲਥ ਕ੍ਰੀਏਸ਼ਨ ਕਰਨੀ ਹੈ, ਨੈਕਸਟ ਲੈਵਲ ਜਨਰੇਸ਼ਨਲ ਵੈਲਥ ਕ੍ਰੀਏਟ ਕਰਨੀ ਹੈ, ਨੈਕਸਟ ਲੈਵਲ ਸੋਸਾਇਟੀ ਲਈ ਵੀ ਜਨਰੇਸ਼ਨਲ ਵੈਲਥ ਕ੍ਰੀਏਟ ਕਰਕੇ ਇਸ ਲੈਵਲ ਤੇ ਚਲੇ ਜਾਣੀ ਹੈ ਕਿ ਮੇਰੇ ਜਾਣ ਦੇ ਬਾਅਦ ਯੂਜ਼ ਵੀ ਜਿਹੜੀ ਸੋਸਾਇਟੀ ਹੈ ਦੇ ਕੰਟੀਨਿਊ ਟੂ ਗੈਟ ਪੇਡ ਫੋਰ ਐਸ ਲੌਂਗ ਐਸ ਪੋਸੀਬਲ। ਇਹ ਸਾਰੇ ਅਲੱਗ ਅਲੱਗ ਸਟੈਪਸ ਸਾਰੇ ਕੰਪਲੀਟ ਕਰਨੇ ਜ਼ਰੂਰੀ ਸੀਗੇ, ਲੇਕਿਨ ਕੋਈ ਬੰਦਾ ਸਾਰੇ ਸਟੈਪ ਚੋਂ ਲੈ ਕੇ ਇਨਕਮ ਨੂੰ ਸਾਰੀ ਉਮਰ ਆਪਣਾ ਫੋਕਸ ਬਣਾ ਕੇ ਲੈ ਗਿਆ। ਮਿਲੀਅਨ ਲੋਕ ਨੇ ਜਿਨ੍ਹਾਂ ਨੇ ਇਨਕਮ ਨੂੰ ਫੋਕਸ ਬਣਾ ਲਿਆ ਆਪਣਾ, ਉਹ ਇੱਕ ਸਟੈਪ ਕਰਕੇ ਅਲਟੀਮੇਟ ਫਾਈਨੈਂਸ਼ੀਅਲ ਫਰੀਡਮ ਨਹੀਂ ਮਿਲਣ ਵਾਲੀ ਹੈ। ਕਿਸੇ ਨੇ ਸੇਵਿੰਗ ਨੂੰ ਹੀ ਸਾਰਾ ਬਣਾ ਲਿਆ, ਅੱਛਾ ਕਿਸੇ ਨੇ ਇਨਵੈਸਟਿੰਗ ਨੂੰ ਹੀ ਸਿਰਫ ਬਣਾ ਲਿਆ ਕਿ ਨਹੀਂ ਇਨਵੈਸਟਿੰਗ ਦੀ ਜ਼ਰੂਰਤ ਹੈ, ਉਹ ਬਾਕੀ ਲੋੜ ਨਹੀਂ, ਉਹ ਵੀ ਗਲਤ ਹੈ, ਕਿਉਂਕਿ ਤੁਸੀਂ ਇਨਵੈਸਟਿੰਗ ਕਰਦੇ ਤੇ ਲੇਕਿਨ ਆਪਣੀ ਇਨਕਮ ਨਹੀਂ ਹਾਈ ਲੈ ਕੇ ਗਏ, ਆਪਣੀ ਬਜਟਿੰਗ ਨਹੀਂ ਕੀਤੀ, ਤੇ ਇਨਵੈਸਟਿੰਗ ਵੀ ਕੀ ਕਰ ਲੋਗੇ, $50 ਹਰ ਮਹੀਨਾ, 100, 200, $500 ਕਰਕੇ, ਉਹਨਾਂ ਦੀ ਗੱਲ ਨਹੀਂ ਬਣਨੀ। ਸਾਰੇ ਸਟੈਪਸ ਕੰਪਲੀਟ ਕਰਨੇ ਜ਼ਰੂਰੀ ਹੈ। ਸੋ ਇਸ ਲਈ ਮੇਕ ਸ਼ੋਰ ਕਰਨਾ ਚਾਹੀਦਾ ਕਿ ਅੰਡਰਸਟੈਂਡ ਕਰ ਲਓ ਪਹਿਲਾਂ ਤਾਂ ਪੂਰਾ ਪ੍ਰੋਸੈਸ ਕੀ ਹੈ, ਫਿਰ ਪ੍ਰੋਸੈਸ ਦੇ ਹਰ ਰਿਸਪੈਕਟ ਨੂੰ ਕੰਪਲੀਟ ਕਰੋ। ਜੇ ਤੁਸੀਂ ਜਿਮ ਜਾਂਦੇ ਹੋ, ਐਕਸਰਸਾਈਜ਼ ਕਰਦੇ ਹੋ, ਤਾਂ ਐਬਸ ਦੀ ਅਲੱਗ ਐਕਸਰਸਾਈਜ਼ ਹੈ, ਚੈਸਟ ਦੀ ਅਲੱਗ ਹੈ, ਬਾਈਸੈਪ ਦੀ ਅਲੱਗ ਹੈ, ਸ਼ੋਲਡਰ ਦੀ ਅਲੱਗ ਹੈ, ਬੈਕ ਮਸਲਸ ਅਲੱਗ ਹੈ, ਇਹ ਸਾਰਿਆਂ ਦੀ ਅਲੱਗ ਅਲੱਗ ਐਕਸਰਸਾਈਜ਼ ਹੈ, ਸਾਰੀਆਂ ਹੀ ਕਰਨੀਆਂ ਜ਼ਰੂਰੀ ਹੈ, ਲੇਕਿਨ ਲੌਂਗ ਟਰਮ ਨੂੰ ਮਾਇੰਡ ਚ ਰੱਖ ਕੇ ਕਰਨਾ ਹੁੰਦਾ। ਲੌਂਗ ਟਰਮ ਦਾ ਕੀ ਮਤਲਬ ਹੈ, ਮੈਂ ਇੱਕ ਐਗਜ਼ਾਮਪਲ ਦਿੰਦਾ। ਜੈਸੇ ਮੈਂ ਜਿੱਦਾਂ ਮੈਂ ਰੈਗੂਲਰ ਹੈਗਾ ਪਿਛਲੇ 28 ਸਾਲਾਂ ਤੋਂ ਆਪਣੀ ਐਕਸਰਸਾਈਜ਼, ਅੱਜ ਜਿਹੜੀ ਮੈਂ ਐਕਸਰਸਾਈਜ਼ ਕਰ ਰਿਹਾ, ਕੋਈ ਬੰਦਾ ਕਹਿ ਸਕਦਾ ਯਾਰ ਆਮ ਹੈਪੀ ਐਸ ਆਫ ਟੂਡੇ ਫਾਈਨੈਂਸ਼ੀਅਲੀ, ਆਮ ਹੈਪੀ, ਠੀਕ ਚੱਲ ਰਿਹਾ ਯਾਰ ਮੇਰਾ, ਤੇ ਮੇਰੀ ਇਹੀ ਸਕਸੈਸ ਦੀ ਡੈਫੀਨੇਸ਼ਨ ਹੈ ਕਿ ਆਮ ਹੈਪੀ ਐਸ ਆਫ ਟੂਡੇ, ਦੈਟ ਇਜ਼ ਗੁੱਡ। ਲੇਕਿਨ ਐਸ ਆ ਪ੍ਰੈਜੈਂਟ ਯੂ ਆਰ ਸਕਸੈਸਫੁਲ, ਕਿਆ ਗਰੰਟੀ ਹੈ ਕਿ ਫਿਊਚਰ ਦੇ ਵਿੱਚ ਵੀ ਰਹੇਗੀ ਕਿ ਨਹੀਂ? ਐਸ ਆਫ ਟੂਡੇ ਆਮ ਹੈਲਦੀ, ਕਿਆ ਗਰੰਟੀ ਹੈ ਫਿਊਚਰ ਦੇ ਵਿੱਚ ਵੀ ਮੈਂ ਹੈਲਦੀ ਰਹਾਂਗਾ ਕਿ ਨਹੀਂ? ਕਿਆ ਉਹਦੇ ਲਈ ਕੁਝ ਸਟੈਪ ਲੈਣੇ ਚਾਹੀਦੇ ਹੈ? ਡੈਫੀਨੇਟਲੀ ਲੈਣੇ ਚਾਹੀਦੇ, ਈਵਨ ਦੋ ਇਫ ਆਈ ਫੀਲ ਕਿ ਆਮ ਦਾ ਹੈਲਦੀਐਸਟ ਐਸ ਆਫ ਟੂਡੇ, ਕਿਉਂਕਿ ਮੈਂ ਹੁਣ ਜੇ ਮੈਂ ਅੱਜ ਵਰਕਆਊਟ ਕਰ ਰਿਹਾ 40s ਦੇ ਵਿੱਚ, ਅਰਲੀ 40s ਦੇ ਵਿੱਚ ਵੀ ਮੈਂ ਇਸ ਲਈ ਕਰ ਰਿਹਾ, ਮੈਂ ਜਨਰਲੀ ਦੱਸ ਰਿਹਾ, ਮੇਰੀ ਇਸ ਟਾਈਮ ਐਕਸਰਸਾਈਜ਼ ਹੋ ਰਹੀ ਹੈ ਫੋਰ ਮਾਈ 70s, 80s ਐਂਡ 90s, ਕਿ ਜਦੋਂ ਮੈਂ ਉਸ ਏਜ ਤੇ ਪਹੁੰਚਣਾ, ਮੇਰੇ ਲਈ ਕੀ ਇੰਪੋਰਟੈਂਟ ਹੋਣਾ, ਉਹਦਾ ਫੋਕਸ ਜਾ ਰਿਹਾ ਇਸ ਟਾਈਮ ਮੇਰੀ ਐਕਸਰਸਾਈਜ਼, ਕਿ ਇਸ ਤਰ੍ਹਾਂ ਜਿਹੜੀਆਂ ਨੀਜ਼ ਹੈ ਉਹਦੇ ਅਰਾਊਂਡ 5 ਮਸਲ ਦਾ ਉਹਨੂੰ ਸਟਰੋਂਗ ਕਰਨਾ, ਇਸ ਤਰ੍ਹਾਂ ਉਹਦੀਆਂ ਐਕਸਰਸਾਈਜ਼ ਇਨਕਾਰਪੋਰੇਟ ਹੋ ਗਈਆਂ। ਅੱਛਾ ਜਿਹੜੀ ਬੈਕ ਹੈ ਉਹਦੇ ਮਸਲ ਹੈਲੀਅਰ ਕਰਨੇ, ਕਿਤੇ ਓਲਡ ਏਜ ਚ ਜਾ ਕੇ ਜਿਹੜੀ ਬੈਕ ਹੈ ਉਹ ਹਿੰਚ ਨਾ ਹੋ ਜਾਏ, ਬੈਂਡ ਨਾ ਹੋ ਜਾਏ, ਕਿਉਂਕਿ ਸਟਰੇਟ ਹੋਣੀ ਚਾਹੀਦੀ ਹੈ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਓਲਡ ਏਜ ਚ ਸਲਿਪ ਐਂਡ ਫਾਲ ਐਕਸੀਡੈਂਟ ਦੇ ਵਿੱਚ ਡੈਥ ਹੁੰਦੀ ਹੈ ਓਲਡ ਏਜ ਦੇ ਵਿੱਚ, ਬੜਾ ਕਾਮਨ, ਅਸੀਂ ਧਿਆਨ ਨਹੀਂ ਦਿੰਦੇ, ਕਿਆ ਉਹਦੀ ਪ੍ਰੈਕਟਿਸ ਅੱਜ ਸ਼ੁਰੂ ਕਰਨੀ ਪੈਗੀ? ਹਾਂ, ਕਿਉਂਕਿ ਜਦੋਂ 70-80 ਚ ਰਿਲਾਈਜ਼ ਹੋਏਗਾ ਯਾਰ ਨੀਜ਼ ਵੀਕ ਹੈ, ਬੈਕ ਵੀਕ ਹੋ ਗਈ ਹੈ, ਜਾਂ ਬਾਕੀ ਮਸਲ ਵੀਕ ਹੋ ਰਹੇ ਨੇ, ਉਸ ਟਾਈਮ ਥੋੜਾ ਜਿਮ ਜਾਓਗੇ, ਪ੍ਰੈਕਟਿਸ ਅੱਜ ਚਾਹੀਦੀ ਹੈ। ਬੇਸ਼ਕ ਐਸ ਆਫ ਟੂਡੇ ਯੂ ਸੇ ਕਿ ਮੈਂ ਬਿਲਕੁਲ ਪਰਫੈਕਟ ਹੈਗਾ, ਮੇਰੀ ਹੈਲਥ ਬਿਲਕੁਲ ਪਰਫੈਕਟ ਹੈਗੀ, ਸੇਮ ਵੇ ਫਾਈਨੈਂਸ਼ਲੀ, ਈਵਨ ਦੋ ਯੂ ਆਰ ਡੂਇੰਗ ਗੁੱਡ, ਯੂ ਸ਼ੁਡ ਨੋ ਕਿ ਵਟਸ ਕਮਿੰਗ ਇਨ ਦਾ ਫਿਊਚਰ। ਸੋ ਲੌਂਗ ਸਟੋਰੀ ਸ਼ੋਰਟ, ਫਿਊਚਰ ਨੂੰ ਦੇਖ ਕੇ ਪ੍ਰੈਜੈਂਟ ਨੂੰ ਤਾਂ ਆਪਣਾ ਕਰਨਾ ਹੀ ਕਰਨਾ ਆਪਣੇ ਹਿਸਾਬ ਨਾਲ, ਕਿ ਯਾਰ ਆਮ ਹੈਪੀ ਐਸ ਆਫ ਟੂਡੇ, ਉਹ ਤਾਂ ਪਹਿਲੀ ਅਚੀਵਮੈਂਟ ਹੈਗੀ ਹੈਗੀ ਹੈ। ਦੂਸਰੀ ਅਚੀਵਮੈਂਟ ਹੈ ਜਿਹੜੀਆਂ ਸਿਚੁਏਸ਼ਨ ਆਉਣ ਵਾਲੀਆਂ ਉਹਦਾ ਪਹਿਲੇ ਹੀ ਐਡਵਾਂਸ ਚ ਟੇਕ ਕੇਅਰ ਕਰ ਲੈਣਾ। ਜਿਹੜਾ ਬੰਦਾ 30-40 ਚ ਰਿਟਾਇਰ ਹੋ ਰਿਹਾ, ਉਹਨੇ ਕੁਛ ਨਾ ਕੁਛ 20 ਚ ਕੀਤਾ ਸੀਗਾ। ਜਿਹੜਾ ਬੰਦਾ ਇਸ ਟਾਈਮ 70s, 80s, 90s ਵੀ ਬਿਲਕੁਲ ਪਰਫੈਕਟ ਹੈ, ਅਰਨੋਲਡ ਸ਼ਵਾਰਜ਼ਨੈਗਰ ਹੈ, ਓਲਡ ਏਜ ਚ ਵੀ ਪਰਫੈਕਟ ਹੈਗੇ ਨੇ, ਕਿਉਂ? ਅੱਜ ਐਕਸਰਸਾਈਜ਼ ਸ਼ੁਰੂ ਕੀਤੀ ਹੈ? ਨਹੀਂ, ਉਹਨਾਂ ਦਾ ਹੋਏਗਾ 50-60-70 ਸਾਲ ਦਾ ਟਰੈਕ ਰੈਕਡ ਹੈ, ਜਦੋਂ ਦੀ ਪ੍ਰੈਪਰੇਸ਼ਨ ਕੀਤੀ ਹੋਈ ਹੈ, ਤਾਂ ਲਾਈਫ ਟਾਈਮ ਹੈਲਪ ਕਰ ਰਹੀ ਸੀ, ਕਦੀ ਲਾਈਫ ਐਕਸਰਸਾਈਜ਼ ਛੱਡਦੇ ਨਹੀਂ ਸੀ ਦਿੱਤੇ ਕਿ ਯਾਰ ਅੱਜ ਮੈਂ ਮਿਸਟਰ ਯੂਨੀਵਰਸ ਬਣ ਗਿਆ, ਹੁਣ ਤਾਂ ਮੈਨੂੰ ਲੋੜ ਹੀ ਨਹੀਂ, ਮੇਨਟੇਨ ਕਰਨ ਨੂੰ ਵੀ ਐਫਰਟ ਲੱਗਦੇ ਹੈ, ਸੇਮ ਥਿੰਗ ਵਿਦ ਦ ਫਾਈਨੈਂਸ। ਸੋ ਲੌਂਗ ਸਟੋਰੀ ਸ਼ੋਰਟ, ਜਿੰਨਾ ਅਰਲੀ ਹੈ ਲਾਈਫ ਚ ਸਮਝ ਲਓ, ਇੱਕ ਪਰਸਨ ਹੈ ਜਿਹੜਾ 20-30 ਦੇ ਵਿੱਚ ਹੈਗਾ, ਦੇਖੋ ਲਾਸਟ ਚੀਜ਼ ਮੈਂ ਕਹਿਣਾ ਚਾਹੁੰਦਾ, ਜਿਹੜਾ ਬੰਦਾ 20-30 ਚ ਹੈ, ਇਸ ਪਰਸਨ ਦਾ ਕੀ ਹੈਗਾ, ਕੀ ਬੈਨੀਫਿਟ ਹੈ? ਰੋ ਇਹਦੀ ਏਜ ਯੰਗ ਹੈ, ਨੰਬਰ 2 ਇਹਦੀ ਐਨਰਜੀ ਇਜ਼ ਦਾ ਹਾਈਐਸਟ ਲੈਵਲ, ਐਸਪੀਰੇਸ਼ਨ ਇਜ਼ ਐਟ ਦਾ ਹਾਈਐਸਟ ਲੈਵਲ, ਹੰਗਰ ਇਜ਼ ਐਟ ਦਾ ਹਾਈਐਸਟ ਲੈਵਲ, ਹਰ ਚੀਜ਼ ਹਾਈਐਸਟ ਲੈਵਲ ਤੇ ਹੈ, ਲੇਕਿਨ ਜਿਹੜੇ ਸਟੈਪਸ ਲੈ ਰਿਹਾ ਪਰਸਨ ਆਪਣੇ ਕਰੀਅਰ ਦੇ ਟੂਵਰਡਸ, ਆਪਣੇ ਇਨਕਮ ਦੇ ਟੂਵਰਡਸ, ਉਹ ਸ਼ਾਇਦ ਹਾਈਐਸਟ ਲੈਵਲ ਤੇ ਨਹੀਂ ਹੈਗੇ। ਉਹ ਸ਼ਾਇਦ 40-50 ਚ ਜਦੋਂ ਰਿਸਪੋਨਸਿਬਿਲਿਟੀਜ਼ ਆਈਆਂ, ਉਦੋਂ ਸ਼ਾਇਦ ਲੈਣ ਦੀ ਕੋਸ਼ਿਸ਼ ਕਰੇਗਾ, ਲੇਕਿਨ ਹੰਗਰ ਉਸ ਲੈਵਲ ਤੇ ਨਹੀਂ ਹੋਣੀ ਹੈ, ਐਨਰਜੀ ਉਸ ਲੈਵਲ ਤੇ ਨਹੀਂ ਹੋਣੀ ਹੈ, ਤੁਹਾਡੀ ਐਸਪੀਰੇਸ਼ਨ ਉਸ ਲੈਵਲ ਤੇ ਨਹੀਂ ਹੋਣੀ। ਇਟ ਮੀਨਸ ਦੇਰ ਇਜ਼ ਅ ਰਾਈਟ ਟਾਈਮ, ਜੇ ਨੀਜ਼ ਦੀ ਐਕਸਰਸਾਈਜ਼ ਕਰਨੀ ਹੈ, ਮੇ ਬੀ ਦਿਸ ਇਜ਼ ਅ ਟਾਈਮ ਟੂ ਡੂ ਇਟ। ਵੇਟ ਜਿਹੜਾ ਹੈਗਾ ਬਿਫੋਰ ਦ ਏਜ ਆਫ 45, ਯੂ ਵਾਂਟ ਟੂ ਗੇਨ ਐਕਸਟਰਾ 10 ਕਿਲੋਜ਼ ਔਰ 15 ਕਿਲੋਜ਼ ਆਫ ਮਸਲ, ਕਿਉਂਕਿ ਵਿਦ ਟਾਈਮ ਇਹ ਰਿਡਿਊਸ ਹੀ ਹੋਣਾ, ਕਿਉਂਕਿ ਬਾਅਦ ਚੋਂ ਗੇਨ ਕਰ ਨਹੀਂ ਸਕਦੇ। ਤੁਸੀਂ 50-60 ਸਾਲ ਦੀ ਉਮਰ ਚ ਹੋ ਗਏ, ਹੁਣ ਮੈਂ ਥੋੜਾ ਗੇਨ ਕਰ ਲਾਂ, ਕਿਉਂਕਿ ਇਵੈਂਚੁਅਲੀ ਮੈਨੂੰ ਲੌਸ ਹੋ ਸਕਦਾ ਮਸਲ ਦਾ, ਕਿਉਂਕਿ ਹਰ ਬੰਦੇ ਦਾ ਹੋਣਾ ਹੀ ਹੋਣਾ ਹੈ, ਤਾਂ ਲੈਟ ਮੀ ਗੇਨ ਐਕਸਟਰਾ 10-15 ਕਿਲੋ। ਤੁਸੀਂ ਓਵਰ ਵੇਟ ਵੀ ਹੋ ਸਕਦੇ ਹੋ, 10, 20, 30, 40, 50 ਕਿਲੋ, ਐਸ ਲੌਂਗ ਐਸ ਮਸਲ ਵੇਟ ਹੈ, ਯੂ ਆਰ ਵੈਰੀ ਹੈਲਦੀ ਇੰਡੀਵਿਜੁਅਲ ਐਕਚੁਅਲੀ। there is no such thing. Fat extra ho sakda. Same thing finance de vich vi. Saving is considered as fat. Jinna marzi create kar lo, shayad help nahi karega. Investing hai, jab pura process hai, oh muscles hai gine. Onnu jinna build kar loge, that is what will help you. Oh, ek story complete hondi hai, jab evolution hai, insaan da evolution shuru to lage aisa kar raha hai, cheezan nu apne controls karan da. Jinne vi, assi sabko, powerful animal te nahi sige. Powerful animal te sade to zyada vi sige. Lekin survive assi kar paaye hain, kyon? Ek strategy de accordingly. Strategy kisi gayi sige, sare animals nu control kita gaya, nahi to lions, animals sare sen padda te ho sakde sige. Assi is tarah free jaan nahi sakde. Is a matlab proper with evolution management banayi gayi sige, ek soch samajh ke ek concept kitya gaya sige ki assi kis direction te jana hai. Je puri humanity da hai ek concept reha aur hamesha rehna hai. क्या इंडिविजुअल लाइफ का नहीं होना चाहिए अपने टूवर्ड की मेरी लाइफ का एवोल्यूशन की है और मैं एवोल्यूशन किस लेवल तक लेके जाना बिफोर द एज ऑफ 90 व्हेन इट कम्स टू फाइनेंशियल मैटर्स. सोल्यूशन हर चीज का हैगा. लास्ट चीज वंस अगेन, जे कोई कहना नहीं यार अच्छा किसी की साइकोलॉजी नहीं, मैं पैसे सिर्फ सेव ही करने हैं और मैं तो कंजर्वेटिव रहना, मैं ज्यादा रिस्क नहीं लेना, अकॉर्डिंगली जैसे इफ आई एम योर एडवाइजर, अकॉर्डिंगली इन्वेस्टमेंट स्ट्रैटेजीज जो एडवाइजर है प्रोफेसनल है सुजेस्ट कर सकते हैं विदाउट थ्रेटनिंग योर हिस्ट्री, without threatening your psychological needs and without threatening that current lifestyle hon de bawajood cheezan nu create kita ja sakda hai. Ji Yudhvir ji, aaj layi enna hi, unless koi question hai ga. Last time I think my core thesis discuss kiti si ki four levels, poor, rich, middle class, rich and wealthy class. I think last week last Tuesday no, I think you did say you had something to add on. Je kuch hai ga to please add on, otherwise aaj layi sirf enna hi. Thank you very much.
मैं फिर दोबारा दसदा कि वधिया फीडबैक आई है अज भी और प्रशांत साहब एक फिर तुहाडा बहुत बहुत धन्यवाद. दिवाली दे मौके दे उत्ते जिदा तुसी स्टेप वाइज समझाया ना, जिहड़ी सब तो वधिया गल है वो ये है चड्डा साहब कि जिदा तुसी कही है कि हाथ दे मसल अलग ने, बाइसेप्स अलग ने, ट्राइसेप अलग ने, लत्तां दे मसल अलग ने. सो कल्ली इन्वेस्टिंग भी नहीं ठीक, कल्ली सेविंग भी नहीं ठीक, इट्स अ होलिस्टिक पिक्चर. यस, जे तुसी भी चाहने हो ए बारे पूरी जानकारी लैनी कंप्लीट जानकारी तो फिर 416-350-55 नंबर फिर नोट कर लो 416-350-55. चड्डा साहब थैंक यू सो मच, बड़ी वधिया स्टेप वाइज सारी तुसी जानकारी जिहड़ी है ए शेयर कीती है. नैक्सट वीक फिर इसे तरह तुहाडे नाल जिहड़ी गलबात जारी रहेगी. मैं भी बेनती करांगा कि जे तुसी चाहने हो वधिया जानकारी लैना ਤੇ ਤੁਸੀਂ ਸੌਰਵ ਚੱਡਾ ਸਾਹਿਬ ਦੇ ਨਾਲ ਸੰਪਰਕ ਕਰ ਲਓ. ਚੱਡਾ ਸਾਹਿਬ ਥੈਂਕ ਯੂ ਸੋ ਮਚ, ਵੀ ਵਿਸ਼ ਯੂ ਆਲ ਦਾ ਬੈਸਟ, ਵੀ ਆਲਵੇਜ਼ ਲਰਨ ਅ ਲੋਟ ਫਰੋਮ ਯੂ. ਥੈਂਕ ਯੂ ਸਰ.
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਥੈਂਕ ਯੂ ਵੈਰੀ ਮਚ.
ਥੈਂਕ ਯੂ, ਵਿਸ਼ਿੰਗ ਯੂ ਐਂਡ ਯੋਰ ਇੰਟਾਇਰ ਫੈਮਿਲੀ ਹੈਪੀ ਦੀਵਾਲੀ. ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਰ. ਥੈਂਕ ਯੂ.
ਧੰਨਵਾਦ ਸਰ. ਥੈਂਕ ਯੂ.
ਥੈਂਕ ਯੂ. ਥੈਂਕ ਯੂ. ਔਰ ਅਸੀਂ ਸਾਡੇ ਨਾਲ ਸਾਡੇ ਅਗਲੇ ਸਪਾਂਸਰ ਜਿਹੜੇ ਨੇ ਉਹ ਵੀ ਜੁੜ ਚੁੱਕੇ ਨੇ. ਸੋ ਉਹਨਾਂ ਦਾ ਵੀ ਅਸੀਂ ਜਿੱਥੇ ਸਵਾਗਤ ਕਰਨ ਜਾ ਰਹੇ ਹਾਂ. ਸਰ ਜੀ, ਹਮਾਰੇ ਅਗਲੇ ਸਪਾਂਸਰ ਜੁੜ ਗਏ ਹਮਾਰੇ ਸਾਥ.
जी बिल्कुल, हमारे साथ लाइव लोकेशन से तानिया जी जुड़ चुकी है. जी
ठीक है जी, यू गो एड.
जी तानिया जी, वार्म वेलकम टू वाई मीडिया, कैसे हैं आप जी? टेक्निकल टीम से रिक्वेस्ट है कि तानिया जी की लाइन जो है वो आप कर दें. आई थिंक कॉल शायद ड्रॉप होगी, कोई बात नहीं. रिव्यू जी, तानिया जी से बिल्कुल बातचीत जो हम कंटिन्यू करेंगे एंड एक वाई मीडिया रिकॉर्डेड ब्रेक का भी समय हो गया, तो अगर आपकी इजाजत है तो वाई मीडिया.
बिल्कुल जी बिल्कुल, पहले रिकॉर्डेड ब्रेक ले लो, उस तो बाद फिर कॉलर्स भी इंतजार कर रहे हैं, कुछ कॉल्स भी लेनी है. रिकॉर्डेड ब्रेक तो बाद विल कैरी ऑन आवर डिस्कशन. जी
थैंक यू. बिल्कुल जी.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ.
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ. ਇਸ ਹੱਕ ਨੂੰ ਗਵਾ ਨਾ ਦਿਓ. ਕਾਲ ਯੋਰ ਓਨ ਲਾਇਰ ਜ਼ਰੂਰੀ ਫੋਨ ਕਾਲ ਅਵੇ.
इंग्लैंड तो वकालत पास पंजाबियों का मान ते मशहूर पिंड रायकोट की शान पिछले तीन दहाकियां तो कोर्ट कचहरी के मन्ने परमन्ने तजर्बेकार ते तड़लेदार वकील ब्रिजमोहन ऑफ ब्रिजमोहन एंड एसोसिएट्स फोन 416-994-8989 416-994-8989 वकील ब्रिजमोहन.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
मेरा मिशन है यूएन टेक क्लाइमेट गोल्स को एडवांस करना.
ग्लोबल लिंक्स क्रिएटर
टेक्नोलॉजी नो ग्लोबल लैंग्वेज बनाना. एल्बोमा यूनिवर्सिटी स्पेशल मिशन हुन ब्रैम्पटन विच. एल्बोमा यूनिवर्सिटी एक वेलकमिंग इंक्लूसिव सेफ फेवरेट टेक फॉर लर्निंग कम्युनिटी बनाने की कमिटमेंट है. एक एहोजा इंस्टीट्यूशन जो स्टूडेंट स्टाफ ते विजिटर्स नी दुनिया दे हर हिस्से तो सीखने का मौका दिंदा है. यही है जो एल्गोमा यूनिवर्सिटी नु स्पेशल बनाता है. तुहाडा स्पेशल मिशन की है ये जानने लई आज ही विजिट करो elgomau.ca ते.
ओपन रोड की फ्रीडम आपके लिए है रेंज रोवर स्पोर्ट के साथ एक मॉडर्न स्पोर्टिंग लग्जरी का नया रूप. इसका कॉन्फिडेंट सिलहुएट रास्ते पर शानदार चमकता है जबकि अंदर की कई खासियत जैसे स्कल्प्टेड लेदर सीटिंग टेलर्ड फिनिशेस और रिच साउंड सिस्टम हर ड्राइव को बेहद खास बनाते हैं. ऑन रोड रिस्पॉन्स और ऑल टेरेन कैपेबिलिटी में बेहतरीन सुधार के साथ ये कार अनमैच ड्राइविंग प्रिसिजन देती है जो एक ट्रायम्फेंट राइड का वादा करती है. बी सीन इन अ न्यू लाइट. जानकारी के लिए विजिट करें landrover.ca.
Join Collegiate Performance Auto Group Brampton Retailers Co for the Diwali Sales Event October 28th and November 2nd tak. Celebrate Collegiate Diwali Co with a golden opportunity, the chance to win a gold bar or other golden prizes. Let your celebrations shine brighter kyunki exclusive deals mil rahe hain aapko, gold standard of service and the chance to win precious gold. So, is golden opportunity ko bilkul bhi miss na kare. Visit Collegiate Performance Auto Group Brampton Retailers Diwali Sales Event ke liye dates note kar le. October 28th se November 2nd tak. Ya phir visit kare performance.ca/Diwali for details. That is performance.ca/Diwali. No purchase necessary. Contest rules apply.
बात हो रही है उस शाम की जहां डर के साथ होता है फन और घर की सारी डस्ट एंड कॉबवेब्स डेकोरेशन बन जाते हैं. उसी दिन को तो हम हैलोवीन कहते हैं और अब डर के साथ होगा फन विद वाई मीडिया. वाई मीडिया विशेस एवरीवन हैप्पी हैलोवीन.
निकलो कभी डार्लिंग चल तेरी से चल आओ कभी हवेली पे.
The biggest South Asian media group, Why Media.
Why Media.
Why Media Group, the fastest growing media group in North America.
Hello everyone, this is RJ Isha from Radio Y South Asian Pulse, welcoming everybody on Radio Y South Asian Pulse. I hope everyone is doing good. And today we have with us Isa Para Isananda and Farheen Khan from United Way. And we will talk about their upcoming event, United Way Climb Up, in detail with them. So I welcome both of you, Mr. Isa Para Isananda and Ms. Farheen Khan. How are you today?
Good. Thank you so much for having us.
I'm good.
Thank you. Yeah. So I would like to go with Mr. Isa first. So Mr. Isa, the very first question is, please tell our listeners a bit about the United Way Climb Up event.
Good morning to everyone. Thank you for having me on the radio. The United Way Greater Toronto CN Tower Climb is one of the most inspiring and motivating events in our city, because it's about the united connection and united intention among the participants to get active and to give back to our communities, ultimately supporting Inner Way Greater Toronto's mission to end poverty and improve social conditions for everyone in the GTA. And this is the 44th year of CN Tower Climb, and this year's fundraising goal is about $1.5 million. And it's a fun-loving event that brings people from all walks of life together. And both Ms. Farheen Khan and myself are leading the United Way Salvation Advisory Council team with a fundraising goal of a couple of $1,000s, and we're excited and we're looking forward to the time.
Okay, thank you, Mr. Issa, for giving us a brief up about United Way Climb Up. My next question would be, what do the community agencies offer and how are they necessary for neighborhoods, especially newcomers?
Well, the community agencies we fund meet the immediate needs of communities in Peel Region, York Region, and in Toronto. Last year, we reached out to 1.8 million people, funding more than 150 programs through our various agencies. And I'd like to quickly touch on a few stats. Nearly 11,000 individuals experiencing homelessness obtained emergency or respite shelter. Over 51,000 individuals gained the tools and resources to effectively manage mental health and addiction challenges. And about 122,000 residents were able to access to nutritious and culturally relevant food. And over 43,000 immigrants and refugees received support to connect with others, the community, and the needed services.
Thank you, Mr. Issa. And moving on to the next question, I would like to ask, you are the co-captain of United Way's South Asian Community Advisory Council team. How have you rallied your team, and why is this such an important cause for the community to get involved in?
Well, United Way does groundbreaking research and strong advocacy work every day to give back to the community and help create thriving neighborhoods. This cause is really important because we know from our research that we can make a real impact on poverty and inequality by focusing on system change at the neighborhood level. So every step we take has to make a difference and build a stronger GTA for everyone in any way we can. It is also a wonderful way of inviting and including our community, which is often comprised of newcomers to the city. I have reached out to my network of friends, acquaintances, and of course my relations, and the response has been very encouraging, and I'm looking forward to the time together with the South Asian Advisory Council team.
Thank you, Mr. Issa, for giving such a good information for the event. And now we would like to switch over to Ms. Farheen Khan. Hi, Farheen. How are you today?
I'm well, thank you. How are you doing?
Thank you. I'm very well as well. Thank you. And I would like to ask you, why Climb Up for United Way?
Well, every step you take and every dollar you raise will help United Way strengthen neighborhoods across Peel, Toronto, and York Region. It's also an opportunity to conquer those 1,776 steps to ensure that our neighbors can access community services, affordable housing, good jobs, and more in the place they call home. Building a community takes a community, and together we shape a stronger, brighter GTA for everyone who lives here any way we can.
Okay, thank you, Farheen. That is such a generous and noble cause, I would say. And how are the dollars that are raised used?
बिल्कुल यूनाइटेड से बातचीत जो है हमारी जारी रहेगी एंड आप तक खबरें जो है हम जरूर पहुंचाते रहेंगे लेकिन हमारी टीम आज लाइव ऑन लोकेशन है हमारे साथ तानिया जी जुड़ी हुई है उन्हें वेलकम कर लेते हैं तानिया जी वार्म वेलकम टू वाई मीडिया कैसे हैं आप
जी बिल्कुल थैंक यू सो मच फॉर हैविंग मी आरजे सारा जी बिल्कुल वाई मीडिया की टीम राइट नाउ लाइव ऑन लोकेशन है समोसा स्वीट फैक्ट्री के उत्ते दिवाली मेला इतने लग चुके हैं बहुत ही वधिया वधिया मिठाइयां बेस्ट क्वालिटी बेस्ट रेट से तुम्हें मिलेगी पर राइट नाउ साडे नाल हरपाल सल्लू जी जुड़ चुके हैं वेरी वार्म वेलकम टू रेडियो वाई
ਥੈਂਕ ਯੂ ਤਾਨੀਆ ਜੀ, ਥੈਂਕ ਯੂ ਸੋ ਮਚ, ਐਂਡ ਸਾਰੇ ਤੁਹਾਡੇ ਟੀਮ ਨੂੰ, ਸਾਰੇ ਲਿਸਨਰਸ ਨੂੰ ਦੀਵਾਲੀ ਦੀਆਂ ਬੰਦੀ ਛੋਟ ਦਸ ਦੀਆਂ ਬਹੁਤ ਬਹੁਤ ਮੁਬਾਰਕਾਂ, ਓਨਲੀ ਨਾਟ ਓਨਲੀ ਫਰੋਮ ਮੀ, ਫਰੋਮ ਸਾਡੇ ਸਾਰੇ ਪਰਿਵਾਰ ਵੱਲੋਂ, ਸਾਡੇ ਸਾਰੇ ਸਮੋਸਾ ਚੀਫ ਫੈਕਟਰੀ ਅਲੀਟ ਬੈਂਕ ਕੋਟਰਾਲ ਦੇ ਸਾਰੇ ਸਟਾਫ ਵੱਲੋਂ ਜੀ। ਹਾਂਜੀ, ਤੇ ਜਿਹੜਾ ਸਾਡਾ 35ਵਾਂ ਮੇਲਾ ਅੱਜ 6ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਜੀ। 5 ਦਿਨ ਲੰਘ ਚੁੱਕੇ ਆ, ਆਹ ਜਿਹੜੇ 5 ਦਿਨ ਸੀਗੇ, ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਹਰ ਰੋਜ਼ ਅਸੀਂ ਬਹੁਤ 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 ਬਿਜ਼ੀ ਹੁੰਦੇ ਸੀ, ਥੈਂਕਸ ਟੂ ਅਵਰ ਕਸਟਮਰ। ਜਿਵੇਂ ਕਿ ਰਾਤ ਵੀ ਕਾਫੀ ਜਿਹੜਾ ਸੀਗਾ 6 ਵਜੇ ਤਕਰੀਬਨ 3 ਵਜੇ ਤੋਂ ਬਾਅਦ ਬਹੁਤ ਵੱਡੀ ਲਾਈਨ ਅਪ ਹੋ ਗਈ ਸੀ, 3 ਤੋਂ ਲੈ ਕੇ ਤਕਰੀਬਨ 9:30-10 ਵਜੇ ਤੱਕ ਪੂਰੀ ਲਾਈਨ ਲੱਗੀ ਰਹੀ ਆ। ਉਸ ਤੋਂ ਬਾਅਦ ਫਿਰ ਅਸੀਂ ਲਾਸਟ ਕਸਟਮਰ ਜਿਹੜੇ ਆ ਅਪ ਟੂ 11:30 ਵਜੇ ਤੱਕ ਅਸੀਂ ਸਰਵ ਕਰਦੇ ਰਹੇ ਹਾਂ। ਤੇ ਜਿਹੜਾ ਇਹਦਾ ਸਭ ਤੋਂ ਜਿਹੜਾ ਰੀਜ਼ਨ ਇਹ ਨਹੀਂ ਹੈ, ਅਸੀਂ ਤੁਹਾਡਾ ਸਪੈਸ਼ਲ ਥੈਂਕਸ ਕਰ ਲਏ, ਅਸੀਂ ਬੈਸਟ ਪ੍ਰਾਈਸਿਸ ਦਿੱਤੀਆਂ, ਪਰ ਜਿਹੜੇ ਰਸ਼ ਪੈਂਦਾ ਤੁਸੀਂ ਬਾਰ ਬਾਰ ਆਉਂਦੇ ਆ, ਉਹ ਇਸ ਦਾ ਮਤਲਬ ਇਹ ਨਹੀਂ ਹੈ, ਪਰ ਤੁਸੀਂ ਆ ਰਹੇ ਸਿਰਫ ਤੇ ਸਿਰਫ ਸਾਡੇ ਪਿਆਰ ਕਰਕੇ, ਸਾਡੀ ਕੁਆਲਿਟੀ ਕਰਕੇ, ਸਾਡੀਆਂ ਮਠਿਆਈਆਂ ਦੀ ਪਿਓਰਿਟੀ ਕਰਕੇ। ਤੇ ਜਿਹੜਾ ਪ੍ਰਾਈਸਿਸ ਘੱਟ ਕੀਤੀਆਂ ਉਹ ਤੁਹਾਨੂੰ ਅਟਰੈਕਟ ਕਰਨ ਨੂੰ ਨਹੀਂ ਕੀਤੀਆਂ, ਉਹ ਅਸੀਂ ਕੀਤੀਆਂ ਤੁਹਾਡਾ ਥੈਂਕਸ ਕਰਨ ਲਈ, ਬਿਕੋਜ਼ ਤੁਸੀਂ 35 ਈਅਰਸ ਦਾ ਲੌਂਗ ਟਾਈਮ ਤੁਸੀਂ ਸਾਨੂੰ ਸਪੋਰਟ ਕੀਤਾ। ਵੀ ਵਾਂਟ ਟੂ ਸੇ ਥੈਂਕ ਯੂ, ਥੈਂਕ ਯੂ ਕਰਨ ਵਾਸਤੇ, ਵੀ ਵਾਂਟ ਟੂ ਗਿਵ ਆ ਗਿਫਟ ਟੂ ਐਵਰੀ ਵਨ। ਉਹ ਗਿਫਟ ਦੇਣ ਵਾਸਤੇ ਅਸੀਂ ਪ੍ਰਾਈਸਿਸ ਇੰਨੀਆਂ ਡ੍ਰੌਪ ਕੀਤੀਆਂ ਕਿ ਯੂ ਵਿਲ ਬੀ ਹੈਵ ਲੋਟ ਆਫ ਸੇਵਿੰਗ, ਜਿੰਨੀ ਵੀ ਸੇਵਿੰਗ ਹੈ ਉਹਨੂੰ ਤੁਸੀਂ ਸਾਡੇ ਵੱਲੋਂ ਗਿਫਟ ਸਮਝ ਕੇ ਰੱਖਣਾ, ਔਰ ਉਹ ਸਾਡੇ ਵੱਲੋਂ ਇੱਕ ਬਹੁਤ ਵੱਡਾ ਵਧੀਆ ਤੁਹਾਡੇ ਵਾਸਤੇ ਗਿਫਟ ਹੈ। ਜਿੰਨੀ ਜ਼ਿਆਦਾ ਮਿਠਾਈ ਖਰੀਦੋਗੇ ਓਨੀ ਤੁਹਾਡੇ ਗਿਫਟ ਦੀ ਵੈਲਿਊ ਆਪਣੇ ਆਪ ਵੱਧ ਜਾਣੀ ਆ। ਜਿਵੇਂ ਕਿ ਤੁਸੀਂ ਪੁੱਛਣੀ 499 ਦੀ ਮਿਠਾਈ ਹੈ ਇੱਥੇ ਸਾਡੇ ਕੋਲ, ਉਹ ਤੁਹਾਨੂੰ ਬਾਹਰੋਂ $10 ਤੋਂ ਘੱਟ ਕਿਤੇ ਵੀ ਨਹੀਂ ਮਿਲਦੀ, ਤੇ ਜਿਹੜੀ ਸਾਡੀ ਮੈਕਸੀਮਮ ਪ੍ਰਾਈਸ ਹੈ 999, ਇਹ ਤੁਹਾਨੂੰ ਪ੍ਰਾਈਸ ਬਾਹਰ ਕਿਤੇ ਦੱਸਦੀ ਨਹੀਂ ਹੈ। ਤੇ ਜਿਹੜੀ 999 ਦੀ ਮਠਿਆਈ ਹੈ ਉਹ ਤੁਹਾਨੂੰ ਬਾਹਰ ਮਿਲਦੀ ਹੈ ਜੀ $20 ਤੋਂ $25 ਪਰ ਪਾਊਂਡ, ਤੁਸੀਂ $10 ਤੋਂ $15 ਪਰ ਪਾਊਂਡ ਸੇਵਿੰਗ ਕਰਦੇ ਆ। ਤੇ ਜੇ 2 ਪਾਊਂਡ ਦੇ ਡੱਬੇ ਤੁਸੀਂ 10 ਵੀ ਲੈ ਲਏ ਤਾਂ ਤੁਸੀਂ 15 × 20 $300 ਤੁਸੀਂ ਡੱਬਿਆਂ ਦੇ ਮਗਰ ਬਚਾਇਆ। ਤਾਂ ਮੈਂ ਇਹ ਕਹਿੰਦਾ ਉਹ ਜਿਹੜਾ $300 ਆ ਸਾਡੇ ਵੱਲੋਂ ਤੁਹਾਨੂੰ ਗਿਫਟ ਹੈ, ਉਹ ਗਿਫਟ ਤਾਂ ਹੀ ਤੁਹਾਨੂੰ ਮਿਲਣਾ ਜੇ ਤੁਸੀਂ ਇੱਥੇ ਪਹੁੰਚ ਕੇ ਸਮੋਸਾ ਚੀਫ ਫੈਕਟਰੀ ਦੇ ਆਪਣੀ ਮਠਿਆਈ ਦੀ ਸ਼ੋਪਿੰਗ ਕਰੋਗੇ। 7 ਦਿਨ ਦਾ ਹੀ ਮੇਲਾ ਸੀਗਾ, ਦਿਸ ਇਜ਼ ਦਾ ਫਸਟ ਟਾਈਮ ਐਵਰ ਇਨ ਅਵਰ ਲਾਈਫ 7 ਡੇਜ਼ ਲੌਂਗ ਮੇਲਾ, ਜਨਰਲੀ ਇਟ ਇਜ਼ 4-5 ਡੇਜ਼, ਪਰ ਇਸ ਸਾਲ ਬਿਕੋਜ਼ ਵੀ ਨਿਊ ਦਾ ਕਮਿਊਨਿਟੀ ਇਜ਼ ਬਹੁਤ ਵੱਡੀ ਕਮਿਊਨਿਟੀ ਹੈ, ਇਹਨਾਂ ਨੂੰ ਟਾਈਮ ਚਾਹੀਦਾ, ਇਹਨਾਂ ਨੂੰ ਸ਼ੋਪਿੰਗ ਕਰਨ ਲਈ ਟਾਈਮ ਚਾਹੀਦਾ, ਔਰ ਆਈ ਐਮ ਥੈਂਕਫੁਲ ਟੂ ਦਾ ਕਮਿਊਨਿਟੀ ਕਿ ਡੇ 1 ਤੋਂ ਸਵੇਰ ਤੋਂ ਸ਼ੁਰੂ ਹੋ ਜਾਂਦੇ 8 ਵਜੇ ਤੋਂ ਅਸੀਂ ਡੋਰ ਖੋਲਦੇ ਆ, ਉਹ ਤੋਂ ਪਹਿਲਾਂ ਹੀ 10-15 ਮਿੰਟ ਖੜੇ ਸਾਰੇ ਕਸਟਮਰ 15-15-20 ਰੋਜ਼ ਖੜੇ ਹੁੰਦੇ ਬਾਹਰ, ਤੇ ਸ਼ੁਰੂ ਕਰ ਦਿੰਦੇ ਆ ਤੇ ਰਾਤ ਦੇ 10-11, 11:30 ਵਜੇ ਬਚ ਜਾਂਦੇ ਆ, ਸਾਨੂੰ ਕਸਟਮਰ ਦੀ ਸੇਵਾ ਕਰਦੇ ਹਨ। ਤੇ ਆਈ ਐਮ ਇਨਵਾਈਟਿੰਗ ਐਵਰੀ ਵਨ, ਜਿਹੜੇ ਤੁਹਾਡੇ ਕੋਈ ਲੱਗਦਾ ਤੁਹਾਨੂੰ ਕੋਈ ਰਿਸ਼ਤੇਦਾਰ ਮਿੱਤਰ ਸੱਜਣ ਤੁਹਾਡਾ ਇਹ ਸਾਡਾ ਰੇਡੀਓ ਨਹੀਂ ਸੁਣ ਰਹੇ, ਕਿਉਂ ਸਾਰੇ ਬੰਦੇ ਰੇਡੀਓ ਨਹੀਂ ਸੁਣਦੇ ਹੁੰਦੇ, ਤੁਸੀਂ ਉਹਨਾਂ ਨੂੰ ਵੀ ਫੋਨ ਕਰਕੇ ਦੱਸੋ ਭਾਈ ਸਮੋਸਾ ਐਂਡ ਚੀਜ਼ ਪੈਕੀ ਤੇ ਸਿਰਫ ਅੱਜ ਦਾ ਕੱਲ ਦਾ ਦਿਨ ਮੇਲਾ ਰਹਿ ਗਿਆ, ਆ ਜਾਓ ਮੇਲਾ ਲੁੱਟ ਲਓ, ਸਾਨੂੰ ਵੀ ਮਿਲ ਜਾਓ, ਮਠਿਆਈਆਂ ਵੀ ਖਾ ਜਾਓ, ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਇੱਥੇ ਹੋਣਗੇ, ਬਹੁਤ ਸਾਰੇ ਜਿਹੜੇ ਸਾਡਾ ਮੀਡੀਆ ਦੇ ਤੁਹਾਡੇ ਜਿਹੜੇ ਤੁਹਾਡੇ ਸੈਲੀਬ੍ਰਿਟੀਜ਼ ਆ ਜਿਹਨਾਂ ਨੂੰ ਤੁਸੀਂ ਰੋਜ਼ ਆਵਾਜ਼ ਸੁਣਦੇ ਆ, ਉਹ ਇੱਥੇ ਹੈਗੇ ਆ, ਹਰ ਵੇਲੇ ਹੁੰਦੇ ਆ, ਤੁਸੀਂ ਉਹਨਾਂ ਨੂੰ ਵੀ ਮਿਲੋ, ਸਾਨੂੰ ਵੀ ਮਿਲੋ, ਪਰ ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਇੱਥੇ ਇੰਨੇ ਜਿੰਨੇ ਕਸਟਮਰ ਆਉਂਦੇ ਆ ਉਹਨਾਂ ਦੇ ਵਿੱਚ ਤੁਹਾਡੇ ਕੋਲ ਦੋਸਤ ਮਿੱਤਰ ਰਿਸ਼ਤੇਦਾਰ ਵੀ ਹੋਣਗੇ, ਉਹਨਾਂ ਨੂੰ ਵੀ ਮਿਲ ਜਾਓ, ਕਿਉਂਕਿ ਮੇਲਾ ਕੱਲਾ ਮਠਿਆਈਆਂ ਦਾ ਨਹੀਂ ਹੈ, ਇਹ ਮੇਲਾ ਮਿਲਣੀ ਦਾ ਵੀ ਹੈ, ਤੁਸੀਂ ਮਿਲ ਕੇ ਵੀ ਜਾ ਸਕਦੇ ਆ। ਤੇ ਆਓ ਸਮੋਸਾ ਐਂਡ ਚੀਜ਼ ਫੈਕਟਰੀ 1850 ਏਲੀਅਨ ਰੋਡ 1850 ਏਲੀਅਨ ਰੋਡ ਦੇ ਉੱਤੇ ਸਮੋਸਾ ਐਂਡ ਚੀਜ਼ ਫੈਕਟਰੀ, ਸਮੋਸਾ ਐਂਡ ਚੀਜ਼ ਫੈਕਟਰੀ ਦਾ ਆਪਣਾ ਬੈਂਕਟ ਹਾਲ, ਅਲੀਟ ਬੈਂਕਟ ਹਾਲ, ਦਿਸ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਇਹ ਇਨ ਸਾਈਡ ਅਲੀਟ ਬੈਂਕਟ ਹਾਲ। ਦੂਜੀ ਸਾਡੀ ਲੋਕੇਸ਼ਨ ਜਿਹੜੀ ਸੈਂਟਰਲ ਬੋਰਡ ਐਂਡ ਬ੍ਰਹਮਲੀ ਦੀ ਕਾਰਨਰ, ਚਲੋ ਫਰੈਸ਼ਕੋ ਦੇ ਵਿੱਚ, ਉੱਥੇ ਵੀ ਸਾਡਾ ਜਿਹੜਾ ਮਿੰਨੀ ਮਠਿਆਈ ਮੇਲਾ ਲੱਗਿਆ, ਸੇਮ ਪ੍ਰਾਈਸਿਸ, ਸੇਮ ਕੁਆਲਿਟੀ, ਸੇਮ ਫਰੈਸ਼ਨੈਸ, ਐਵਰੀਥਿੰਗ ਸੇਮ, ਤੁਸੀਂ ਉੱਥੇ ਵੀ ਪਹੁੰਚ ਸਕਦੇ ਆ। ਤੇ ਏਅਰਪੋਰਟ ਐਂਡ ਕੰਟਰੀ ਸਾਈਡ ਵਾਲੀ ਲੋਕੇਸ਼ਨ ਤੇ ਵੀ ਜਾ ਸਕਦੇ ਆ, ਉੱਥੇ ਤੁਹਾਡੀ ਸੈਲਫ ਸਰਵਿਸ ਨਹੀਂ ਹੈ, ਕਾਊਂਟਰ ਸਰਵਿਸ ਪੂਰੀ ਦੀ ਪੂਰੀ ਹੈ, ਹਰ ਇੱਕ ਚੀਜ਼ ਮਿਲਦੀ ਆ ਐਗਜੈਕਟਲੀ ਦਾ ਸੇਮ ਸੇਮ ਪ੍ਰਾਈਸ। ਤੇ ਤੁਸੀਂ ਆਉਣਾ, ਸਾਡਾ ਟੈਲੀਫੋਨ ਨੰਬਰ ਹੈ 416-992-5515 ਐਂਡ ਕੰਪਨੀ ਦਾ ਨੰਬਰ ਹੈ 416-213-1165 416-213-1165 ਥੈਂਕ ਯੂ ਸੋ ਮਚ।
ਹਰਪਾਲ ਸੰਧੂ ਜੀ, ਮੈਂ ਵੀ ਬਸ ਇੱਕ ਵਾਰੀ ਤੁਹਾਨੂੰ, ਇੱਕ ਵਾਰੀ ਸਾਰੀ ਟੀਮ ਨੂੰ ਦੀਵਾਲੀ ਦੀਆਂ ਜਿੱਥੇ ਬਹੁਤ ਬਹੁਤ ਮੁਬਾਰਕਾਂ, ਉੱਥੇ ਮੈਂ ਵੀ ਹਾਜ਼ਰ ਹੋ ਰਿਹਾ, ਤੇ ਜਿੱਥੇ ਕਿ ਵੈਸੇ ਤੇ ਇਹ ਸਾਰਾ ਵੀਕਐਂਡ ਹੀ ਲਗਾਤਾਰ ਦੀਵਾਲੀ ਚੱਲੇਗੀ, ਔਰ ਮੈਨੂੰ ਪਤਾ ਹੈ ਕਿ ਜਿਹੜਾ ਦੀਵਾਲੀ ਦਾ ਇਹ ਤਿਉਹਾਰ ਹੈ ਬਹੁਤ ਬਹੁਤ ਜੋਸ਼ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਨੂੰ ਫੀਡਬੈਕ ਵੀ ਬੜੀ ਵਧੀਆ ਮਿਲ ਰਹੀ ਹੈ ਸਾਰੀ ਸੋ ਇਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਖੁਦ ਵੀ ਹਾਜ਼ਰ ਹੋ ਰਿਹਾ ਦੁਪਹਿਰ ਨੂੰ ਸੋ ਮੈਂ ਇਹੀ ਕਹਿ ਦਵਾਂਗਾ ਕਿ ਚਾਹੇ ਕੋਈ ਲੋਕ ਅੱਜ ਮਨਾ ਰਹੇ ਨੇ ਥਰਸਡੇ ਕੋਈ ਫਰਾਈਡੇ ਮਨਾ ਰਿਹਾ ਔਰ ਆਈ ਐਮ ਸ਼ੋਰ ਕਿ ਥਰਸਡੇ ਫਰਾਈਡੇ ਨਹੀਂ ਥਰਸਡੇ ਫਰਾਈਡੇ ਸੈਟਰਡੇ ਸੰਡੇ ਚਾਰ ਦਿਨ ਤੇ ਲਗਾਤਾਰ ਦੀਵਾਲੀ ਦੇ ਜਿਹੜੇ ਜਸ਼ਨ ਮਨਾਏ ਜਾਣੇ ਨੇ ਸੋ ਜੇ ਤੁਸੀਂ ਕੁਆਲਿਟੀ ਸਵੀਟਸ ਲੈਣੀ ਹੈ ਵਧੀਆ ਔਰ ਪ੍ਰਾਈਸ ਬੜੀ ਰੀਜਨੇਬਲ ਰਹਿਣੀ ਹੈਗੀ ਹੈ ਟੇਸਟ ਤੁਹਾਨੂੰ ਬਹੁਤ ਵਧੀਆ ਚਾਹੀਦਾ ਹੈ ਦੈਨ ਸਮੋਸਾ ਐਂਡ ਸਵੀਟ ਫੈਕਟਰੀ ਇਜ਼ ਯੋਰ ਆਨਸਰ ਹਰਪਾਲ ਸ਼ੁਕਰੀਆ ਥੈਂਕ ਯੂ ਸੋ ਮਚ ਐਂਡ ਲੁਕਿੰਗ ਫਾਰਵਰਡ ਟੂ ਸੀਇੰਗ ਯੂ ਦਿਸ ਆਫਟਰਨੂਨ ਮੈਂ ਦੁਪਹਿਰ ਨੂੰ ਹਾਜ਼ਰ
ਵੀ ਆਰ ਵੇਟਿੰਗ ਫਾਰ ਯੂ ਤੇ ਜਦ ਤੱਕ ਤੁਸੀਂ ਆਉਂਦੇ ਨਹੀਂ ਉਦੋਂ ਤੱਕ ਸਾਡਾ ਜਿਹੜਾ ਮੇਲਾ ਆ ਇਹ ਸੰਪੂਰਨ ਨਹੀਂ ਗਿਣਿਆ ਜਾਣਾ ਇਸ ਕਰਕੇ ਜਦ ਤੇ ਤੁਹਾਡੇ ਵੀ ਚਰਨ ਪਾਸੇ ਤੁਹਾਡਾ ਸਾਡੇ ਨਾਲ ਖੜੇ ਹੋ ਕੇ ਸਾਥ ਨਹੀਂ ਹੁੰਦਾ ਉਦੋਂ ਤੱਕ ਇਹ ਮੇਲਾ ਸੰਪੂਰਨ ਨਹੀਂ ਹੋਣਾ ਆਈ ਐਮ ਵੇਟਿੰਗ ਫਾਰ ਯੂ
ਸਰ ਇਹ ਤੁਹਾਡਾ ਪਿਆਰ ਹੈ ਮੈਂ ਬੰਦੇ ਦਾ ਨਾਮ ਨਹੀਂ ਲਵਾਂਗਾ ਕੱਲ ਨਾ ਉਹ ਸਵੀਟ ਦੇਣ ਆਏ ਤੇ ਉਹ ਤੁਹਾਡਾ ਜ਼ਿਕਰ ਕਰ ਰਹੇ ਸੀਗੇ ਉਹ ਪਹਿਲਾਂ ਇਟੋਬੇਕੋ ਰਹਿੰਦੇ ਸੀ ਇੰਨੇ ਹਿੰਟ ਦੇ ਦੇਣਾ ਪਹਿਲਾਂ ਇਟੋਬੇਕੋ ਰਹਿੰਦੇ ਸੀ ਹੁਣ ਇੱਧਰ ਬ੍ਰੈਂਪਟਨ ਆ ਗਏ ਆ ਤੇ ਉਹ ਕਹਿੰਦੇ ਜੀ ਉਹਨਾਂ ਦੀ ਜਿਹੜੇ ਤੁਹਾਡੇ ਉੱਥੋਂ ਪਰ ਸਵੀਟਸ ਹਜੇ ਵੀ ਉਧਰੋਂ ਲੈਂਦੇ ਨੇ ਤੇ ਉਹ ਕਹਿੰਦੇ ਜੀ ਲਾਈਨਅਪ ਦੇਖੋ ਉਹਨਾਂ ਦੀ ਕਿੱਥੇ ਆ ਕਹਿੰਦੇ ਤੁਹਾਡੇ ਨਾਲ ਉਹਨਾਂ ਦਾ ਪਿਆਰ ਹੈ ਵੈਸੇ ਉਹਨਾਂ ਨੂੰ ਐਡ ਦੀ ਜ਼ਰੂਰਤ ਨਹੀਂ ਹੈ ਉਹ ਕਿੱਥੇ ਤੱਕ ਉਹਨਾਂ ਦੀ ਲਾਈਨਅਪ ਜਾਂਦੀ ਹੈ ਮੈਂ ਕਿਹਾ ਜੀ ਬਸ ਉਹੀ ਪਿਆਰ ਲੈਣੀ ਅਸੀਂ ਆਉਣਾ ਤੇ ਸਹੀ ਗੱਲ ਹੈ ਸਾਡੇ ਲਈ ਵੀ ਜ਼ਰੂਰੀ ਹੈ ਵੀ ਜਦੋਂ ਤੱਕ ਅਸੀਂ ਦੀਵਾਲੀ ਦੇ ਮੌਕੇ ਦੇ ਉੱਤੇ ਇਨਡੋਰ ਮਠਿਆਈ ਮੇਲਾ ਦੇਖਣ ਨਾ ਜਾਈਏ ਸਮੋਸਾ ਐਂਡ ਸਵੀਟ ਫੈਕਟਰੀ ਨਾ ਜਾਈਏ ਹਰਪਾਲ ਸੰਧੂ ਸਾਹਿਬ ਨੂੰ ਨਾ ਮਿਲੀਏ ਸਾਡੇ ਲਈ ਵੀ ਇਹ ਤਿਉਹਾਰ ਬਿਲਕੁਲ ਅਧੂਰਾ ਰਹਿ ਜਾਂਦਾ ਹੈ ਸੋ ਹਾਜ਼ਰ ਹਾਂ ਸਰ ਅਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਰੀਜ਼ਨ ਮੈਂ ਤਿੰਨ ਚੀਜ਼ਾਂ ਕਹਿੰਦਾ ਹੁੰਦਾ ਪਹਿਲੀ ਚੀਜ਼ ਕੁਆਲਿਟੀ ਕਿਉਂਕਿ ਤੁਸੀਂ ਅੰਦਰ ਜਦੋਂ ਜਾਓਗੇ ਕਈ ਵਾਰੀ ਦੇਖੋਗੇ ਕਿ ਕਈਆਂ ਦਾ ਕੰਮ ਬਹੁਤ ਵਧੀਆ ਹੈ ਕਈਆਂ ਦਾ ਠੀਕ ਹੀ ਹੈ ਅਸੀਂ ਉਹਦੇ ਬਾਰੇ ਕਮੈਂਟ ਨਹੀਂ ਕਰਾਂਗੇ ਲੇਕਿਨ ਜਦੋਂ ਤੁਸੀਂ ਇੱਧਰ ਜਾਣਾ ਹੈ ਇੱਕਦਮ ਵਧੀਆ ਕੁਆਲਿਟੀ ਸਾਫ਼ ਸਫਾਈ ਦਾ ਪੂਰਾ ਖਿਆਲ ਕੁਆਲਿਟੀ ਦਾ ਪੂਰਾ ਖਿਆਲ ਨੰਬਰ 2 ਸਵਾਦ ਬਹੁਤ ਸ਼ਾਨਦਾਰ ਜਿੱਥੇ ਮਰਜ਼ੀ ਤੁਸੀਂ ਚਲੇ ਜਾਓ ਸਮੋਸਾ ਐਂਡ ਸਵੀਟ ਫੈਕਟਰੀ ਔਰ ਬਹੁਤ ਇੰਪੋਰਟੈਂਟ ਚੀਜ਼ ਪ੍ਰਾਈਜ਼ ਇਹਨਾਂ ਦੀ ਕੋਈ ਬੀਟ ਨਹੀਂ ਕਰ ਸਕਦਾ ਪ੍ਰਾਈਜ਼ ਬਹੁਤ ਰੀਜ਼ਨੇਬਲ ਸਰ ਹਾਜ਼ਰ ਹੋ ਰਹੇ ਹਾਂ ਜੀ ਸਮੋਸਾ ਐਂਡ ਸਵੀਟ ਫੈਕਟਰੀ ਹਰਪਾਲ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਲੁਕਿੰਗ ਫਾਰਵਰਡ ਥੈਂਕ ਯੂ ਔਰ ਸਾਡੇ ਬੜੇ ਵੀਰ ਮਨਸੂਰ ਚੀਮਾ ਸਾਹਿਬ ਦਾ ਵੀ ਸਵਾਗਤ ਕਰ ਲਏ ਮਨਸੂਰ ਚੀਮਾ ਵੀਰ ਜੀ ਪੈਰੀ ਪਹਿਨਾ ਜੀ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਹਾਂ ਇੱਕ ਮਿੰਟ ਰਿਕੁਐਸਟ ਹੈ ਟੈਕਨੀਕਲ ਟੀਮ ਨੂੰ ਕਾਲਰਸ ਵੇਟ ਕਰ ਰਹੇ ਨੇ ਕਾਫੀ
ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਇਸ ਤਰ੍ਹਾਂ ਤੁਹਾਨੂੰ ਤੰਦਰੁਸਤੀ ਸਿਹਤ ਬਖਸ਼ੇ ਸਾਰਿਆਂ ਨੂੰ ਦੀਵਾਲੀ ਦੀਆਂ ਖੁਸ਼ੀਆਂ ਨਸੀਬ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਜਦਵੀਰ ਜੀ
ਥੈਂਕ ਯੂ ਭਰਾਵਾਂ ਨੂੰ ਬੜੇ ਭਰਾਵਾਂ ਨੂੰ ਪਹਿਲਾਂ ਔਰ ਮਨਸੂਰ ਚੀਮਾ ਸਾਹਿਬ ਤੁਹਾਡੇ ਬੜੇ ਭਰਾ ਦੇ ਪਿਆਰ ਦੇ ਨਾਲ ਆਸ਼ੀਰਵਾਦ ਦੇ ਨਾਲ ਸਾਰਾ ਕੁਝ ਬਹੁਤ ਵਧੀਆ ਹੈ ਸੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਮੁਬਾਰਕਾਂ ਬਾਅਦ ਚ ਪਹਿਲਾਂ ਧੰਨਵਾਦ ਫਾਰ ਬੀਇੰਗ ਐਨ ਐਲਡਰ ਬ੍ਰਦਰ ਫਾਰ ਮੀ ਫਾਰ ਦਾ ਇੰਟਾਇਰ ਵਾਈ ਮੀਡੀਆ ਫੈਮਿਲੀ ਫਾਰ ਦਾ ਕਮਿਊਨਿਟੀ ਸੋ ਇਹਦੇ ਲਈ ਤੁਹਾਡਾ ਬਹੁਤ 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 ਧੰਨਵਾਦ ਥੈਂਕ ਯੂ ਸੋ ਮਚ ਮਨਸੂਰ ਚੀਮਾ ਜੀ ਥੈਂਕ ਯੂ ਜੀ
ਜਦਵੀਰ ਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਣਾ ਆਪਣਾ ਪਾਰਕਿੰਗ ਦੇ ਬਾਰੇ
ਪਲੀਜ਼
ਸੋਬਰਮ ਐਂਡ ਰੋ ਤੇ ਪਾਰਕਿੰਗ ਹੈ ਕਿਸੇ ਨੂੰ ਟਰੈਕਟਰ ਟ੍ਰੇਲਰ ਦੀ ਪਾਰਕਿੰਗ ਚਾਹੀਦੀ ਹੋਵੇ ਇਸ ਟਾਈਮ ਅਵੇਲੇਬਲ ਹੈ ਕਿਸੇ ਨੂੰ ਵੀ ਚਾਹੀਦੀ ਤਾਂ ਮੈਨੂੰ ਫੋਨ ਕਰ ਸਕਦਾ ਫੋਨ ਨੰਬਰ ਜੇ 6478871442 6478871442 ਜਦਵੀਰ ਜੀ ਓਕਵੇਲ ਪ੍ਰਾਪਰਟੀ ਲਈ ਹੈ ਕਿਸੇ ਨੇ ਲੀਜ਼ ਤੇ ਲੈਣੀ ਹੈ ਜਾਂ ਕਿਸੇ ਨੇ ਖਰੀਦਣੀ ਹੈ ਪੌਣੇ 3 ਏਕੜ ਦੇ ਵਿਚ 20-22,000 ਸਕੇਅਰ ਫੁੱਟ ਛੱਤੀ ਹੈ ਵੇਅਰ ਹਾਊਸ ਬਣੇ ਆ ਉਹਦੇ ਵਿਚ ਆਪਣਾ ਆਫਿਸ ਬਣੇ ਨੇ ਉੱਤੇ ਆਪਣਾ ਯਾਰਡ ਬਣਿਆ ਯਾਰਡ ਨੂੰ ਪੂਰੇ ਨੂੰ ਫੈਂਸ ਲੱਗੀ ਜੇ ਕਿਸੇ ਨੂੰ ਵੀ ਚਾਹੀਦੀ ਹੋਵੇ ਆਪਣਾ ਪ੍ਰਾਪਰਟੀ ਕਿਸੇ ਖਰੀਦਣੀ ਹੈ ਉਹ ਵੀ ਮੈਨੂੰ ਇਸੇ ਫੋਨ ਨੰਬਰ ਤੇ ਫੋਨ ਕਰ ਸਕਦਾ ਫੋਨ ਨੰਬਰ ਜੇ 6478871442 6478871442 ਜਦਵੀਰ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਪੂਰੀ ਕਮਿਊਨਿਟੀ ਨੂੰ ਮੁਬਾਰਕਾਂ ਦੀਵਾਲੀ ਦੀਆਂ ਪਰਮਾਤਮਾ ਇਸ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਪੂਰੇ ਪਰਿਵਾਰ ਮੀਡੀਆ ਨੂੰ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਜੀ ਜਦਵੀਰ ਜੀ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਔਰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਤੁਹਾਨੂੰ ਵੀ ਥੈਂਕ ਯੂ ਬਹੁਤ ਸ਼ੁਕਰੀਆ ਮਿਹਰਬਾਨੀ ਸਰ ਪੈਰੀ ਪਹਿਲਾਂ ਜੀ ਥੈਂਕ ਯੂ ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਵਿਰਕ ਸਾਹਿਬ ਦਾ ਪਹਿਲਾਂ ਇੱਕ ਮਿੰਟ ਕਾਲ ਤੇ ਜਾਣ ਤੋਂ ਪਹਿਲਾਂ ਵਿਰਕ ਸਾਹਿਬ ਦਾ ਵੈਲਕਮ ਕਰ ਦੀ ਜਰਾ ਫਿਰ ਬਾਕੀ ਕਾਲਸ ਨਾਲ ਦੀ ਨਾਲ ਲੈਂਦੇ ਚਲੇ ਜਾਵਾਂਗੇ ਵਿਰਕ ਸਾਹਿਬ ਤੁਹਾਡਾ ਵੀ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਤੇ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ
ਥੈਂਕ ਯੂ ਜੀ ਦੁਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਜਿਉਂਦੇ ਰਹੋ ਰੱਖੇ ਖੁਸ਼ੀਆਂ ਮਾਣਦੇ ਰਹੋ ਸਮਾਜ ਦੀ ਸੇਵਾ ਕਰਦੇ ਰਹੋ ਤੇ ਉਹਦੇ ਅੰਦਰ ਚੇਤਨਾ ਦਾ ਜੋਸ਼ ਭਰਦੇ ਰਹੋ, ਜਾਗਰਤ ਕਰਦੇ ਰਹੋ, ਉਸ ਨੂੰ ਅਵੇਅਰਨੈਸ ਲਿਆਉਂਦੇ ਰਹੋ ਜਿਵੇਂ ਲਿਆ ਰਹੇ ਹੋ, ਤੇ ਫਿਊਚਰ ਚ ਵੀ ਇਹੀ ਕੁਛ ਕਰੋ। ਮੇਰੇ ਵੱਲੋਂ ਯੁੱਧਵੀਰ ਜੀ, ਪੁਰਾਣੇ ਭਾਰਤੀ ਭਾਈਚਾਰਾ, ਮੈਂ ਪੁਰਾਣੇ ਭਾਰਤੀ ਭਾਈਚਾਰੇ ਨੂੰ ਅੱਜ ਦੇ ਖੁਸ਼ੀ ਦੇ ਦਿਨ ਤੇ ਲੱਖ ਲੱਖ ਵਧਾਈ ਸਾਰਿਆਂ ਨੂੰ। ਜਿਉਂਦੇ ਰਹਿਣ, ਖੁਸ਼ੀਆਂ ਮਾਨਣ, ਆਪਣੇ ਵਿਰਸੇ ਨੂੰ ਯਾਦ ਕਰਨ ਤੇ ਆਨੰਦ ਮਾਨਣ। ਇਹ ਅੱਜ ਦਾ ਦਿਹਾੜਾ ਆਨੰਦ ਲੈਣਾ ਚਾਹੀਦਾ, ਇਹ ਬੜੀ ਵੱਡੀ ਅਵੇਅਰਨੈਸ ਲਿਆਉਂਦਾ, ਔਰ ਉਸ ਅਵੇਅਰਨੈਸ ਦੇ ਇਹ ਜਿਹੜਾ ਸਿੱਖਿਆ ਉਹਨੂੰ ਆਪਣੇ ਅੰਦਰ ਧਾਰਨ ਕਰਨ। ਮੇਰਾ ਇਹ ਰਿਕੁਐਸਟ ਹੈ ਸਾਰਿਆਂ ਨੂੰ ਕਿ ਉਹ ਸਿੱਖਿਆ ਨੂੰ ਆਪਣੇ ਅੰਦਰ ਧਾਰਨ ਕਰੋ ਸਾਰੀ। ਯੁੱਧਵੀਰ ਜੀ, ਇਹ ਅੱਜ ਖੁਸ਼ੀ ਦਾ ਦਿਹਾੜਾ ਹੈ ਸਾਰਾ ਐਡਾ ਵੱਡਾ, ਤੇ ਕੱਲ ਮੈਂ ਟੀਵੀ ਸੁਣ ਰਿਹਾ ਸੀ ਆਪਣਾ ਪ੍ਰੋਗਰਾਮ, ਪੀਰ ਪੋਲੇਵਰ ਸਾਹਿਬ ਦੇ ਉੱਤੇ ਬਹੁਤ ਜ਼ਿਆਦਾ ਬੈਕ ਐਂਡ ਫੋਰਥ ਚੱਲ ਰਿਹਾ ਸੀ, ਉਹ ਕੀ ਮਾਜਰਾ ਸੀ ਜਰਾ ਡਿਟੇਲ ਚ ਜ਼ਰੂਰ ਸਮਝਾ ਦਿਓ। ਅੱਜ ਤਾਂ ਖੁਸ਼ੀ ਦਾ ਦਿਨ ਹੈ, ਪਰ ਉਹਨਾਂ ਨੇ ਇਹ ਜੋ ਗੱਲ ਕੀਤੀ ਹੈ, ਉਹਨੇ ਇਸ ਖੁਸ਼ੀ ਦੇ ਦਿਨ ਦੇ ਵਿਚ ਕੀ ਰੋਲ ਪਲੇ ਕੀਤਾ, ਜਰਾ ਇਹਦਾ ਪੂਰਾ ਗਿਆਨ ਪਬਲਿਕ ਨੂੰ ਦੇ ਦਿਓ ਯੁੱਧ ਵਿਚ।
ਬਿਲਕੁਲ, ਉਹਨਾਂ ਦੇ ਬਾਰੇ ਦੇਖੋ, ਐਸਾ ਹੈ ਬਿਰਕ ਸਾਹਿਬ ਕੇ ਹਰ ਸਾਲ ਜਿਹੜੀ ਓਪੋਜੀਸ਼ਨ ਪਾਰਟੀ ਹੈ ਉਹ ਪਾਰਲੀਮੈਂਟ ਹਿੱਲ ਦੇ ਉੱਤੇ ਦੀਵਾਲੀ ਮਨਾਉਂਦੀ ਹੈ। ਸੋ ਪੀਅਰ ਪੋਲੀਅਵ ਸਾਹਿਬ ਨੇ ਇਸ ਵਾਰ ਦੀਵਾਲੀ ਦਾ ਜਿਹੜਾ ਇਵੈਂਟ ਹੈ ਉੱਥੇ ਓਟਵਾ ਦੇ ਵਿਚ ਉਹ ਕੈਂਸਲ ਕਰ ਦਿੱਤਾ। ਸੋ ਜਿਹਦੇ ਉੱਤੇ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਨੇ, ਔਰ ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੋਵੇ ਕਿ ਕੈਨੇਡਾ ਇੰਡੀਆ ਦੇ ਰਿਲੇਸ਼ਨਸ਼ਿਪ ਹੈ ਉਹਦੇ ਕਾਰਨ ਚੈਲੇਂਜ ਹੈ ਜਾਂ ਕੀ ਹੈ, ਇਹ ਤਾਂ ਬਿਹਤਰ ਉਹੀ ਐਕਸਪਲੇਨ ਕਰ ਸਕਦੇ ਨੇ। ਬਟ ਜੇ ਕੈਨੇਡਾ ਇੰਡੀਆ ਦੇ ਰਿਲੇਸ਼ਨਸ਼ਿਪ ਦੀ ਗੱਲਬਾਤ ਹੈ, ਇਹਦੇ ਕਾਰਨ ਦੀਵਾਲੀ ਦਾ ਇਵੈਂਟ ਕੈਂਸਲ ਕਰਨ ਦੀ ਤਾਂ ਗੱਲ ਨਹੀਂ ਬਣਦੀ ਕੋਈ। ਹੁਣ ਤੁਸੀਂ ਅੱਜ ਇੱਕ ਚੀਜ਼ ਦੇਖੋ, ਅੱਜ ਜੋ ਚੈਲੇਂਜ ਇਸ ਸਮੇਂ ਕੈਨੇਡਾ ਇੰਡੀਆ ਦੇ ਵਿੱਚ, ਸਿਮਿਲਰ ਚੈਲੇਂਜ ਯੂਐਸ ਔਰ ਇੰਡੀਆ ਦੇ ਵਿੱਚ ਵੀ ਹੈ, ਲੇਕਿਨ ਯੂਐਸ ਦੇ ਵਾਈਟ ਹਾਊਸ ਦੇ ਵਿੱਚ ਅਮੈਰੀਕਨ ਮਿਲਟਰੀ ਬੈਂਡ ਓਮ ਜੈ ਜਗਦੀਸ਼ ਹਰੇ, ਉਹਨਾਂ ਦਾ ਸਿਗਨੇਚਰ ਟਿਊਨ ਜਿਹੜੀ ਉਹ ਪਲੇ ਕਰ ਰਹੇ ਨੇ। ਅਮੈਰੀਕਾ ਦੇ ਵਾਈਟ ਹਾਊਸ ਦੇ ਵਿੱਚ ਦੀਵਾਲੀ ਦਾ ਬਹੁਤ ਬੜਾ ਜਸ਼ਨ ਮਨਾਇਆ ਜਾ ਰਿਹਾ। ਜੋ ਬਾਈਡਨ ਸਾਹਿਬ ਕਹਿ ਰਹੇ ਨੇ ਕਿ ਜੀ ਇੰਨਾ ਬੜਾ ਦੀਵਾਲੀ ਦਾ ਜਸ਼ਨ ਹੀ ਕਦੇ ਨਹੀਂ ਹੋਇਆ ਜਿੰਨਾ ਅਸੀਂ ਕਰ ਰਹੇ ਹੈਗੇ ਹਾਂ, ਵੀ ਆਰ ਪ੍ਰਾਊਡ, ਵੀ ਟੇਕ ਪ੍ਰਾਈਡ ਇਨ ਦਿਸ ਥਿੰਗ, ਠੀਕ ਹੈ। ਐਂਡ ਨਾਲ ਦੀ ਨਾਲ ਉਧਰੋਂ ਸੁਨੀਤਾ ਵਿਲੀਅਮਸ, ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹ ਵੀ ਪਲੇ ਹੋ ਰਿਹਾ। ਬਹੁਤ ਸਾਰੀ ਉੱਥੇ ਇੰਡੋ ਅਮੈਰੀਕਨ ਕਮਿਊਨਿਟੀ ਜਸ਼ਨ ਮਨਾ ਰਹੀ ਹੈ, ਔਰ ਸਾਡੇ ਕੈਨੇਡਾ ਦੇ ਵਿੱਚ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਬਹੁਤ ਵੱਡਾ ਜਸ਼ਨ ਰੱਖਿਆ ਹੋਇਆ ਸਾਡੇ ਇੱਥੇ ਪਾਰਲੀਮੈਂਟ ਦੇ ਉੱਤੇ ਦੀਵਾਲੀ ਦਾ। ਸੋ ਫਿਰ ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਅਵ ਸਾਹਿਬ ਦਾ ਇਹ ਜਸ਼ਨ ਨਾ ਮਨਾਉਣਾ ਜਾਂ ਦੀਵਾਲੀ ਦੇ ਇਵੈਂਟ ਕੈਂਸਲ ਕਰਨਾ, ਇਹਦੇ ਤੇ ਬੜਾ ਸਵਾਲ ਖੜਾ ਹੋ ਰਿਹਾ। ਜ਼ਰੂਰ ਇਹ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਜਿਹੜੇ ਉਹਨਾਂ ਦੇ ਇਸ ਵੇਲੇ ਕੈਂਡੀਡੇਟਸ ਨੇ ਜਾਂ ਜਿਹੜੇ ਉਹਨਾਂ ਦੇ ਐਡਵਾਈਜ਼ਰ ਨੇ, ਕਿੰਨੇ ਸਲਾਹ ਦਿੱਤੀ ਹੈ ਇਹ ਤਾਂ ਸਾਨੂੰ ਨਹੀਂ ਪਤਾ, ਪਰ ਡੈਫੀਨੇਟਲੀ ਉਹਨਾਂ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਸੀ ਐਸਾ, ਕਿਉਂਕਿ ਪੋਲੀਟੀਕਲ ਰੀਜ਼ਨਸ ਬਹੁਤ ਸਾਰੇ ਲੋਕ ਦੇਖੋ ਜੋ ਇਸ ਵੇਲੇ ਪੋਲੀਟੀਕਲ ਚੈਲੇਂਜਸ ਨੇ ਕੈਨੇਡਾ ਔਰ ਇੰਡੀਆ ਦੇ ਵਿੱਚ, ਉਹ ਇੱਕ ਤਰਫ ਨੇ, ਟ੍ਰੇਡ ਚੱਲ ਰਿਹਾ ਕੈਨੇਡਾ ਇੰਡੀਆ ਦੇ ਵਿੱਚ, ਦੋਨੋਂ ਪਾਸੇ ਟ੍ਰੇਡ ਚੱਲ ਰਿਹਾ, ਪੀਪਲ ਟੂ ਪੀਪਲ ਕਨੈਕਸ਼ਨ ਚੱਲ ਰਿਹਾ, ਫਲਾਈਟਾਂ ਆ ਰਹੀਆਂ, ਫਲਾਈਟਾਂ ਜਾ ਰਹੀਆਂ, ਉੱਥੋਂ ਇਮੀਗ੍ਰੈਂਟਸ ਆ ਰਹੇ ਨੇ, ਸਟੂਡੈਂਟ ਵੀਜ਼ਾ ਤੇ ਲੋਕ ਆ ਰਹੇ ਨੇ। ਸੋ ਜਿੱਥੇ ਟ੍ਰੇਡ ਜਾ ਰਹੀ ਹੈ, ਫਲਾਈਟਾਂ ਜਾ ਰਹੀ ਹੈ, ਸਾਰਾ ਕੁਝ ਠੀਕ ਹੈ। ਕੱਲ ਪਰਸੋਂ ਮੈਂ ਦੇਖ ਰਿਹਾ ਸੀਗਾ ਇੱਕ ਨਵੀਂ ਫਲਾਈਟ ਏਅਰ ਕੈਨੇਡਾ ਨੇ ਉੱਥੇ ਸਟਾਰਟ ਕਰ ਰਹੇ ਨੇ, ਕੈਲਗਰੀ ਤੋਂ ਲੰਡਨ, ਲੰਡਨ ਤੋਂ ਦਿੱਲੀ, ਫਲਾਈਟਾਂ ਤੇ ਨਵੀਆਂ ਸ਼ੁਰੂ ਹੋ ਰਹੀਆਂ, ਪੀਪਲ ਟੂ ਪੀਪਲ ਕੰਟੈਕਟ ਵੱਧ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਪੀਅਰ ਪੋਲੀਅਵ ਸਾਹਿਬ ਨੂੰ ਇਹ ਕਿੰਨੇ ਸਲਾਹ ਦੇ ਦਿੱਤੀ, ਮੇਰੀ ਸਮਝ ਤੋਂ ਬਾਹਰ ਹੈ। ਇਹ ਤੇ ਟਾਈਮ ਹੈ ਬਲਕਿ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ, ਔਰ ਦੀਵਾਲੀ ਇੱਕ ਐਸਾ ਤਿਉਹਾਰ ਹੈ ਜਿਹਨੂੰ ਹਰ ਕੋਈ ਮਨਾਉਂਦਾ ਹੈ
ਜੀ।
ਦੀਵਾਲੀ ਜਿੱਦਾਂ ਕੈਨੇਡਾ ਦੇ ਵਿੱਚ ਕ੍ਰਿਸਮਸ ਹਰ ਕੋਈ ਮਨਾਉਂਦਾ ਹੈ, ਕੋਈ ਵੀ ਮਤਲਬ ਕ੍ਰਿਸਮਸ ਤੁਸੀਂ ਦੇਖ ਲਓ, ਕ੍ਰਿਸਮਸ ਹੁਣ ਇਹ ਨੀ ਕਿ ਕੱਲੇ ਕ੍ਰਿਸਚਨ ਹੀ ਮਨਾਉਂਦੇ ਨੇ। ਸੋ ਇਸੇ ਤਰ੍ਹਾਂ ਇਹ ਵੀ ਇੱਕ ਐਸਾ ਹੀ ਤਿਉਹਾਰ ਹੈ। ਸੋ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੁਆਰਾ ਇਸ ਤਰ੍ਹਾਂ ਦੀ ਕੋਈ ਕੈਂਸਲੇਸ਼ਨ ਕਰਨਾ, ਬੜੇ ਸਵਾਲ ਨੇ। ਸ਼ਮਸ਼ੇਰ ਮਾਨ ਸਾਹਿਬ ਤੁਸੀਂ ਆਉਂਦੇ ਰਹੋ, ਸ਼ਮਸ਼ੇਰ ਮਾਨ ਜੀ, ਗੋ ਐਡ ਨੈਕਸਟ ਕਾਲ। ਸਤਿ ਸ੍ਰੀ ਅਕਾਲ ਜੀ,
ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ, ਤੁਹਾਡੀ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ ਹੈਪੀ ਦੀਵਾਲੀ, ਹੈਪੀ ਹੈਲੋਵੀਨ ਤੇ ਬੰਦੀ ਚੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਮੈਂ ਸਭ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਸ਼ਾਮ ਨੂੰ ਅੱਜ ਬੱਚੇ ਬਾਹਰ ਜਾਣਗੇ ਤਾਂ ਥੋੜੀ ਕਾਰ ਧਿਆਨ ਨਾਲ ਤੇ ਹੌਲੀ ਚਲਾਇਓ ਜੀ, ਤੇ ਆਪਦੀ ਘਰੇ ਦੀਵਾਲੀ ਵਧੀਆ ਮਨਾਇਓ ਜੀ, ਸਭ ਲਈ ਸ਼ੋਭ ਹੋਵੇ। ਧੰਨਵਾਦ ਜੀ।
थैंक यू शमशेर मान साहब तुहानू भी हैप्पी हैलोवीन हैप्पी दिवाली और बंदी छोड़ दिवस दियां भी बहुत बहुत मुबारकां और तुहाडा जिहड़ा कम्यूनिटी दे नां ते संदेश है कि कार हौली चलाना बच्चे भी बाहर होणगे हैलोवीन मना रहे हैं थैंक यू सो मच फॉर गिविंग दिस वेरी गुड मैसेज थैंक यू शमशेर मान साहब बहुत धन्यवाद
युद्धवीर जी मेरा फोन कटिया गया सी
हां तुसी नाल ही हो वीरक साहब तुहाडा फोन नहीं कटिया गुरदीप मामू जी गुरदीप ढिल्लों साहब तुसी आंदे रहो
मैं एक कमेंट कर सकना छोटा
हाँ पहला छोटा जा कर लो फिर गुरदीप ढिल्लों साहब
जरा हमने गल की थी ना पीए कोलेवर साहब ते के पोलिटिकल डिसीजन या एक्टिविटीज आर डिफरेंट समाज इज टोटली डिफरेंट ये बड़ी वड्डी गल की थी है और इन्होंने जिस तरीके नाल फैसला लिया है बहुत दुखदाई फैसला है और मेरे हिसाब नाल इन्होंने ये फैसला लेके कोशिश की थी है उही जेड़ा के हर वेले इल्जाम लगदा लिबरल पार्टी ते ओ कम्युनिटी वोट बैंक लई पॉलिटिक्स करदे ने डिसीजन लैंदे ने ते इन्होंने भी ये फैसला करके ये कोशिश की थी कि शायद असी कोई होर गेन कर लवांगे दूसरे दूसरे पक्षों पर मैनू नहीं लगता युद्धवीर जी और मैं अज फिर इत्थे एक होर गल करदे आ कि इन्होंने ट्रूडो साहब नू होर स्ट्रोंग करता
सर मैं ते पहले कह चुका है कि ये कंजर्वेटिव पार्टी का बड़ा फैसला सवाल होंगे इहदे ते क्योंकि जिहड़ा ये कंजर्वेटिव पार्टी वालों ये फैसला लेना ये बिल्कुल इहदे ते सवाल काफी होंगे मेरे मुताबिक भी सो देखते हैं जी की हुंदा हैगा और मैं यही कहना है कि देखो लीडरशिप यही हुंदी है लीडरशिप यही हुंदी है कि तुसी जिहड़े चैलेंजेस ने ਉਹਦੇ ਸਮੇਂ ਕਿਸ ਤਰ੍ਹਾਂ ਵਧੀਆ ਡਿਸੀਜਨ ਲੈਣਾ ਹੈ ਤੋਂ ਪੀਅਰ ਪੋਲੀਓ ਸਾਹਿਬ ਦਾ ਫੈਸਲਾ ਕਿਹਨਾਂ ਕਾਰਨਾਂ ਦੇ ਕਾਰਨ ਹੈ ਇਹ ਤੇ ਉਹੀ ਬਿਹਤਰ ਐਕਸਪਲੇਨ ਕਰ ਸਕਦੇ ਨੇ ਜਾਂ ਉਹਨਾਂ ਦੇ ਕੋਈ ਜਿਹੜੇ ਕੋਈ ਸੀਨੀਅਰ ਐਡਵਾਈਜ਼ਰ ਨੇ ਕੋਈ ਆਟਵਾ ਦੇ ਵਿੱਚ ਕੋਈ ਉਹਨਾਂ ਦੇ ਕੋਈ ਮੈਂਬਰ ਪਾਰਲੀਮੈਂਟ ਨੇ ਉਹੀ ਐਕਸਪਲੇਨ ਕਰ ਸਕਦੇ ਨੇ ਲੇਕਿਨ ਇਹ ਸਵਾਲ ਬਿਲਕੁਲ ਬਰਕਰਾਰ ਹੈ ਉਹਨਾਂ ਵਾਸਤੇ ਕਿ ਦੀਵਾਲੀ ਦੀਆਂ ਸੈਲੀਬ੍ਰੇਸ਼ਨ ਜੋ ਇੰਨੇ ਸਾਲਾਂ ਤੋਂ ਚੱਲ ਰਹੀਆਂ ਸੀਗੀਆਂ ਉਹਨੂੰ ਕੈਂਸਲ ਕਰਨ ਦਾ ਕੀ ਉਹਨਾਂ ਦਾ ਇਰਾਦਾ ਹੋ ਸਕਦਾ ਹੈ ਜੀ ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ ਅਗਲੀ ਕਾਲ ਵਧਣ ਤੋਂ ਪਹਿਲਾਂ ਵਿਸ਼ੇਸ਼ ਜੀ ਸਾਡੇ ਨਾਲ ਨੇ ਵਿਸ਼ੇਸ਼ ਜੀ ਤੋਂ ਬਾਅਦ ਸਾਰੀਆਂ ਕਾਲਸ ਬਾਰੀ ਬਾਰੀ ਆਨ ਦੀ ਏਅਰ ਕਰਾਂਗੇ ਗੁਰਦੀਪ ਜੀ ਹਰਭਜਨ ਜੀ ਕੁਲਦੀਪ ਸਾਹਿਬ ਗੁਰਪ੍ਰੀਤ ਸਾਹਿਬ ਸਾਰੀਆਂ ਕਾਲਸ ਬਾਰੀ ਬਾਰੀ ਆਨ ਦੀ ਏਅਰ ਕਰਾਂਗੇ ਜੀ ਮਾਇਰੋਨ ਟਾਈਲਸ ਐਂਡ ਸਟੋਨ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਿਸ਼ੇਸ਼ ਜੀ ਵੈਲਕਮ ਸਰ ਕੀ ਹਾਲ ਹੈ
ਥੈਂਕ ਯੂ ਯੁਧਵੀਰ ਜੀ ਦੀਵਾਲੀ ਕੇ ਅੱਛੇ ਸੇ ਉਤਸਵ ਤੇ ਆਪ ਸਭ ਕੋ ਐਂਡ ਆਪਕੇ ਸਾਰੇ ਲਿਸਨਰਸ ਕੋ ਬਹੁਤ ਬਹੁਤ ਸ਼ੁਭਕਾਮਨਾਏ हैप्पी दिवाली एवरीवन एंड साथ के साथ हैप्पी हैलोवीन
थैंक यू विशेष जी हैप्पी हैलोवीन हैप्पी दिवाली मायरोन टाइल्स एंड स्टोन की सारी टीम को बहुत बहुत मुबारक है व्हेन इट कम्स टू लग्जरी मायरोन इज योर आंसर सो विशेष जी दिवाली के इस मौके पर हैलोवीन के मौके पर दिवाली है हैलोवीन है आगे क्रिसमस न्यू ईयर आ रही है दिस इज अ फेस्टिवल सीजन जे तुसी किचन बड़ी खूबसूरत बनाना चाहते हो द वाओ फैक्टर जे तुसी वाओ फैक्टर लियाना चाहते हो जे तुसी बाथरूम दे विच द वाओ फैक्टर लियाना चाहते हो व्हेन इट कम्स टू लग्जरी मायरोन इज योर आंसर जी विशेष जी व्हाट डू यू हैव टू ऐड
जी देखिए आजकल के ये दिनों में घर को अलग करना जितना टाइम हम लोग घर में आजकल स्पेंड करते हैं उतना ही हमें घर को खूबसूरत रखना चाहिए डिफरेंट रखना चाहिए एंड अपने हिसाब से बनाना चाहिए तो उसी के लिए हम मायरोन टाइल एंड स्टोन आपके साथ हैं हमारा काम है आपसे मिलना आपकी जरूरतों को समझना एंड उन जरूरतों के हिसाब से आपका किचन आपका बाथरूम आपका घर बनाना सो कोई भी रेनोवेशन के बारे में आप सोच रहे हो नया घर बनाने के बारे में सोच रहे हो या रेस्टोरेंट या ऑफिस बना रहे हो जरूर हमारे पास आए देखें कि हम एंड हमारे डिजाइनर्स आपके लिए क्या कर सकते हैं किस तरह से कर सकते हैं एंड आपके घर ऑफिस या रेस्टोरेंट पे चार चांद कैसे लगा सकते हैं यूनिक डिफरेंट वाओ किचन्स बाथरूम्स या फिर फीचर वॉल्स फॉर अ फायरप्लेस हर चीज आपके लिए करी जा सकती है एंड एकदम अलग बनाई जा सकती है तो हमेशा हम रेकमेंड करते हैं कि कोई भी रेनोवेशन आपको करनी हो नया कोई भी प्रोजेक्ट करना हो जरूर हमारे पास एक बार आए हमसे मिलें एंड कम से कम एक कॉफी पीकर जाएं हम हैं मायरोन टाइल एंड स्टोन यूनिक
डिफरेंट एंड वाव चीजें आपके घर, ऑफिस एंड रेस्टोरेंट के लिए करने के लिए हाजिर हैं। सबको मैं इनवाइट करूंगा वंस मोर, प्लीज कम विजिट अस एट मायरॉन टाइल एंड स्टोन 3345 लेड रोड यूनिट 4 इन मिसिसागा। हम हैं ओकविल एंड मिसिसागा के बॉर्डर पे 403 एंड डंडास के इंटरसेक्शन पे। दैट्स मायरॉन टाइल एंड स्टोन 905-608-9047। इस दिवाली हैलोवीन अपकमिंग क्रिसमस के मौके पे हम सबको इनवाइट करेंगे, एक बार आए कॉफी पीजिए एंड जरूर हमसे मिलके आइडियाज लेकर जाइए। मायरॉन टाइल एंड स्टोन, हैप्पी हैप्पी दिवाली टू ईच एंड एवरी वन ऑफ द लिसनर्स आउट देयर। थैंक यू सो मच युधवीर जी।
थैंक यू सर, थैंक यू सो मच जी, एंड वी विश यू ऑल द बेस्ट। जदों वाओ फैक्टर की गल आवे, चाहे घर दे विच बाथरूम किचन की गल आवे, चाहे ऑफिस विच तुसी रेनोवेशन कर रहे हो, नवा ऑफिस बना रहे हो, ऑलवेज रिमेंबर मायरॉन। सर एक बार फिर फोन नंबर और मेजर इंटरसेक्शन फोन नंबर।
एब्सोल्युटली जी, मायरॉन टाइल एंड स्टोन 905-608-9047 एंड क्लोजेस्ट मेजर इंटरसेक्शन 403 एंड डंडास ऑन द मिसिसागा साइड। थैंक यू युधवीर जी, हैव अ फैंटास्टिक दिवाली का त्योहार टुडे।
थैंक यू सर, थैंक यू, यू टू हैव वंडरफुल डे। थैंक यू। हाँ जी, अगली कॉल वधे जी। हाँ जी, गुरदीप सिंह ढिल्लों साहब, मामू जी की हालत ठीक है?
हाँ जी युधवीर जी, सत श्री अकाल।
थोड़ी आवाज बहुत घट आ रही है सर।
हाँ जी, सत श्री अकाल जी और जसवी स्पोर्ट्स सर। तो
जसवी स्पोर्ट्स सर, वेलकम, सत श्री अकाल।
आप अपने भाई मीडिया परिवार नू ते पूरी भारत की चौबरना की सांझी वालता की लकाई नंदी छोड़ दिवस से दिवाली बहुत बहुत बधाई जी। यही अरदास बेनती करते हैं कि साडे भाईचारे हमेशा परमात्मा कायम रखे और प्यार पाक बना के रखे, खुशियां बढ़ता रहे, इस तरह रोशनी के त्यौहार जिहड़े असीं मनाउंदे रहिए। बहुत बहुत धन्यवाद जी।
थैंक यू, थैंक यू। तुहानू भी गुरदीप जी, मामू साहब, तुहानू भी बहुत बहुत मुबारकां दिवाली दी, एंड लुकिंग फॉरवर्ड टू सी यू। बड़े देर हो गए तुहाडे नाल दर्शन नहीं किते, फोन ते तां गल हो जांदी आ पर इदां हुंदा ना भरा, मिलदे जुलदे रहण ते फिर ठीक रहिंदा है।
बहुत जल्दी जी, बस जल्दी रखो प्रोग्राम, बस हो जाने कट
प्रोग्राम रखते हैं, जल्दी तो ना मुलाकात करते हैं। ठीक है सर,
जरूर जी, जरूर जी, धन्यवाद जी,
थैंक यू, थैंक यू। अगली कॉलर बात जी, हरभजन जी तुसी आंदे रहो। हरभजन जी,
युधवीर जी सत श्री अकाल।
सत श्री अकाल जी हरभजन जी।
सारिआं नूं सत श्री अकाल, नमस्कार, सलाम, सारिआं नूं दिवाली दीआं लख लख वधाईआं। ਤੇ ਬਸ ਇਸ ਦੀਵਾਲੀ ਵਿਚ ਸਾਰੇ ਮਿਲ ਜੁਲ ਕੇ ਅਰਦਾਸ ਕਰੋ, ਜਿਹੜੇ ਸਾਡੇ ਡਿਫਰੈਂਸ ਹੈਗੇ ਆ ਬਿਟਵੀਨ ਕੈਨੇਡਾ ਐਂਡ ਇੰਡੀਆ, ਇਹਨੂੰ ਅਰਦਾਸ ਕਰੋ ਕਿ ਇਹ ਠੀਕ ਹੋ ਜਾਣ। ਔਰ ਬਾਕੀ ਇਹ ਵੀ ਅਰਦਾਸ ਕਰੋ ਕਿ ਜਿਹੜਾ ਯੂਕਰੇਨ ਐਂਡ ਰਸ਼ੀਆ ਦਾ ਆਪਸ ਵਿਚ ਪਿਛਲੇ 2 ਸਾਲ ਤੋਂ ਚੱਲ ਰਿਹਾ, ਜਿਤਨੇ ਬੱਚੇ ਔਰਤਾਂ ਦਵਾਈ ਹੋਈ ਹੋਈ ਆ ਉਹ ਵੀ ਠੀਕ ਹੋਵੇ। ਤੇ ਜਿਹੜੇ ਮਿਡਲ ਈਸਟ ਦੇ ਵਿਚ ਜੋ ਹੋ ਰਿਹਾ ਹੈਗਾ, ਦੈਟ ਇਜ਼ ਅ ਟੈਰਿਬਲ, ਉਹ ਵੀ ਠੀਕ ਹੋਵੇ। ਅਗਰ ਸਾਰੇ ਮਿਲ ਕੇ ਅਰਦਾਸ ਕਰੋਗੇ ਇਸ ਵਾਈਬ੍ਰੇਸ਼ਨ ਦੇ ਵਿਚ, ਇਸ ਐਨਰਜੀ, ਅਰਦਾਸ ਦੀ ਐਨਰਜੀ ਵਿਚ ਬੜੀ ਤਾਕਤ ਹੁੰਦੀ ਆ। ਤੇ ਬਾਕੀ ਇਹ ਹੈ ਕਿ ਬਈ ਸਾਡੇ, ਅਸੀਂ ਇਕ ਐਸੀ ਕੰਟਰੀ ਚ ਹੈਗੇ ਆ ਔਰ ਸਾਡੀ ਪਾਪੂਲੇਸ਼ਨ ਵੀ ਬੜੀ ਹੈਗੀ ਆ, ਜਿਹੜੇ ਅਸੀਂ ਇੰਡੀਆ ਤੋਂ ਆਏ ਆ ਉਨ੍ਹਾਂ ਵਿਚੋਂ ਹਿੰਦੂ ਸਿੱਖ ਮੁਸਲਮਾਨ ਵੀ ਹੈਗੇ ਆ, ਉਹ ਇਸ ਕੰਟਰੀ ਚ ਆ ਕੇ ਮਿਲ ਜੁਲ ਕੇ ਰਹਿਣ ਔਰ ਸਾਡੇ ਸਾਰਿਆਂ ਦਾ ਇਸ ਕੈਨੇਡਾ ਦੇ ਨਾਲ ਸਾਡਾ ਭਵਿੱਖ, ਸਾਡਾ ਫਿਊਚਰ ਇਟਸ ਵੰਡਰਫੁਲ। ਅਗਰ ਤੁਸੀਂ ਮਿਲ ਜੁਲ ਕੇ ਰਹੋਗੇ ਬਹੁਤ ਕੁਝ ਕਰ ਸਕੋਗੇ ਇਸ ਸਵਰਗ ਵਰਗੀ ਕੰਟਰੀ ਦੇ ਵਿਚ। ਤੇ ਬਾਕੀ ਇਹ ਹੈ ਕਿ ਬਈ ਜਿਹੜਾ ਤੁਹਾਡਾ ਪ੍ਰੋਗਰਾਮ ਚੱਲਦਾ ਹੈਗਾ, ਮੈਂ ਤੁਹਾਨੂੰ ਰੋਜ਼ ਦੇ ਘੰਟਾ ਡੇਢ ਘੰਟਾ ਦੇਣਾ ਤੇ ਔਰ ਮੈਨੂੰ ਬੜਾ ਚੰਗਾ ਲੱਗਦਾ ਔਰ ਮੇਰੀ ਤੁਹਾਡਾ ਪ੍ਰੋਗਰਾਮ ਸੁਣਨ ਚ ਮੇਰੀ ਨੌਲੇਜ ਵੀ ਵਧਦੀ ਆ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਂਡ ਹੈਵ ਏ ਗੁੱਡ ਡੇ ਐਂਡ ਹੈਪੀ 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 ਦੀਵਾਲੀ, ਸਤਿ ਸ੍ਰੀ ਅਕਾਲ।
ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਹੱਥ ਜੋੜ ਕੇ ਫਾਰ ਆਲ ਦਾ ਕਾਇੰਡ ਵਰਡਸ ਜੀ, ਬਹੁਤ ਬਹੁਤ ਸ਼ੁਕਰੀਆ ਹਰਭਜਨ ਜੀ। ਔਰ ਤੁਸੀਂ ਜਿੱਦਾਂ ਕਿਹਾ ਹੀ ਹੈ, ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਦੀਵਾਲੀ ਦੇ ਇਸ ਮੌਕੇ ਦੇ ਉੱਤੇ ਪਰਮਾਤਮਾ ਸੁੱਖ ਰੱਖੇ, ਚਾਹੇ ਰਸ਼ੀਆ ਯੂਕਰੇਨ ਦਾ ਚੈਲੰਜ ਹੈ ਉਹ ਵੀ ਠੀਕ ਹੋਏ, ਔਰ ਕੈਨੇਡਾ ਔਰ ਇੰਡੀਆ ਤੇ ਸਾਡੀ ਇੱਕ ਜਨਮ ਭੂਮੀ ਹੈ ਔਰ ਇਹ ਸਾਡੀ ਹੁਣ ਕਰਮ ਭੂਮੀ ਹੈ। ਸੋ ਸਾਡੀ ਜਨਮ ਭੂਮੀ ਔਰ ਕਰਮ ਭੂਮੀ ਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਪਹਿਲਾਂ ਵਾਂਗ ਰਹਿਣ, ਹਮੇਸ਼ਾ ਖੁਸ਼ਹਾਲ ਰਹਿਣ ਔਰ ਕੋਈ ਸਾਨੂੰ ਦਿੱਕਤ ਨਾ ਆਵੇ। ਸੋ ਇਹਦੇ ਲਈ ਅਸੀਂ ਵੀ ਬਿਲਕੁਲ ਦੁਆ ਕਰਦੇ ਹਾਂ। ਥੈਂਕ ਯੂ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਤੁਹਾਡੀ ਮਿਹਰਬਾਨੀ। ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ,
ਥੈਂਕ ਯੂ ਜੀ। ਹਰਭਜਨ ਜੀ ਤੁਹਾਨੂੰ ਔਰ ਤੁਹਾਡੇ ਸਾਰੇ ਪਰਿਵਾਰ ਲਈ, ਹਰਭਜਨ ਜੀ ਯੂ ਆਲਵੇਸ ਬੀਨ ਲਾਈਕ ਐਨ ਐਲਡਰ ਬ੍ਰਦਰ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ,
ਥੈਂਕ ਯੂ,
ਥੈਂਕ ਯੂ ਜੀ। ਗੁਰਪ੍ਰੀਤ ਸਾਹਿਬ ਤੁਸੀਂ ਆਉਂਦੇ ਰਹੋ, ਗੁਰਪ੍ਰੀਤ ਜੀ ਗੋ ਹੈਡ। ਹਾਂਜੀ ਗੁਰਪ੍ਰੀਤ ਜੀ ਤੁਸੀਂ ਆਉਂਦੇ ਰਹੋ, ਗੋ ਹੈਡ। ਤੁਹਾਡਾ ਫੋਨ ਮਿਊਟ ਹੈ ਮੇਰੇ ਖਿਆਲ ਨਾਲ ਗੁਰਪ੍ਰੀਤ ਜੀ, ਮੈਨੂੰ ਅਗਲੀ ਕਾਲ ਵੱਲ ਜਾਣਾ ਪਏਗਾ। ਕੁਲਦੀਪ ਗਰੇਵਾਲ ਦਾ, ਹਾਂਜੀ ਕਿਚਨਰ ਤੋਂ।
ਹਾਂਜੀ ਜਦਵੀਰ ਜੀ, ਤੁਹਾਨੂੰ ਤੁਹਾਡੇ ਰੱਬ ਜੀ ਸੁੱਤਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ, ਚੜ੍ਹਦੀ ਕਲਾ ਜੀ, ਵੈਲਕਮ।
ਹਾਂਜੀ ਜਦਵੀਰ ਜੀ, ਸਾਰਿਆਂ ਨੂੰ ਪਹਿਲੀ ਤੇ ਹੈਪੀ ਹੈਲੋਵੀਨ, ਆਪਣੇ ਦੀਵਾਲੀ ਤੇ ਬੰਦੀ ਛੋੜ ਦੀਆਂ ਸਾਰਿਆਂ ਨੂੰ, ਸਾਰੀ ਲਕਾਈ ਨੂੰ, ਸਾਰੀ ਆਪਣੇ ਸਰਬੱਤ ਦੇ ਆਪਣੇ ਬਾਈ ਮੀਡੀਆ ਦੇ ਪਰਿਵਾਰ ਨੂੰ, ਸਾਰੀ ਦੁਨੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਹਾਜ਼ਰੀ ਲਵਾਉਣੀ ਸੀ ਮੈਂ, ਚਲੋ ਆਪਾਂ ਵੀ ਲਵਾ ਦੀਏ ਹਾਜ਼ਰੀ ਤੇ। ਬਾਕੀ ਧੰਨਵਾਦ ਆ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਆ ਜੀ। ਸਾਰੀ ਦੁਨੀਆਂ ਤੇ ਸ਼ਾਂਤੀ ਰਵੇ ਇਹੀ ਅਰਦਾਸ ਕਰਦੇ ਹਾਂ ਜੀ। ਥੈਂਕ ਯੂ,
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ। ਤੁਸੀਂ ਹਮੇਸ਼ਾ ਕਿਚਨਰ ਤੋਂ ਇੰਨਾ ਪਿਆਰ ਦਿੰਦੇ ਹੋ, ਮਾਣ ਦਿੰਦੇ ਹੋ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗੋਡ ਬਲੈਸ ਯੂ, ਵਿਸ਼ਿੰਗ ਯੂ ਐਂਡ ਯੋਰ ਫੈਮਿਲੀ ਹੈਪੀ ਦੀਵਾਲੀ। ਥੈਂਕ ਯੂ। ਔਰ ਨਾਲ ਹੀ ਅਸੀਂ ਸਵਾਗਤ ਕਰਦੇ ਹਾਂ ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਜੀ ਤੁਹਾਡੀ ਕਾਲ ਪਹਿਲਾਂ ਆਵਾਜ਼ ਨਹੀਂ ਸੀ ਆ ਰਹੀ, ਹੁਣ ਤੁਹਾਨੂੰ ਆਵਾਜ਼ ਆ ਰਹੀ ਗੁਰਪ੍ਰੀਤ? ਹਾਂਜੀ ਹਾਂਜੀ ਗੁਰਪ੍ਰੀਤ ਸਾਹਿਬ, ਤੁਹਾਨੂੰ ਵੀ ਔਰ ਤੁਹਾਡੇ ਸਾਰੇ ਪਰਿਵਾਰ ਨੂੰ ਵੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਰ। ਬਿਲਕੁਲ ਆ ਰਹੀ ਹੈ ਸਰ, ਹੁਣ ਆ ਰਹੀ ਹੈ।
ਮੈਂ ਇੱਕ ਪੋਲੀਵੁੱਡ ਸਾਹਿਬ ਦੀ ਇੱਕ ਗੱਲ ਤੋਂ ਬੜਾ ਖੁਸ਼ ਜੀ। ਮੈਂ ਪਹਿਲਾਂ ਕਹਿੰਦੇ ਸੀਗੇ ਕਿ ਯਾਰ ਜਿੰਨੇ ਵੀ ਲੇਡੀਜ਼ ਹੈਗੀ ਹੈ ਸਾਰੇ ਪਹਿਲਾਂ ਗੁਰਦੁਆਰੇ ਚਲੇ ਜਾਂਦੇ ਆ, ਲੋਕਾਂ ਦੇ ਘਰੇ ਜਾਂਦੇ ਆ, ਕੁੜੀ ਹੈ ਕਰਦੇ ਉਹਨਾਂ ਦੇ, ਪਰ ਉਹਨਾਂ ਇਨੀਸ਼ੀਏਟਿਵ ਲਿਆ। ਹਾਂ ਵੀ ਲਾਈਕ ਮੈਂ ਮਤਲਬ ਆਪਣੇ ਦੀਵਾਲੀ ਇਵੈਂਟ, ਇਹ ਕੱਲਾ ਆਪਣਾ ਹਿੰਦੂਆਂ ਦਾ ਇਵੈਂਟ ਨਹੀਂ ਆ, ਇਹ ਸਾਰੇ ਇੰਡੀਅਨ ਦਾ, ਸਿੱਖਾਂ ਦਾ ਵੀ ਹੈਗਾ ਤੇ ਹਿੰਦੂ ਦਾ ਵੀ, ਸਾਰੇ ਆਪਾਂ ਇਹਨੂੰ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ। ਪਰ ਇੱਕ ਗੱਲ ਤਾਂ ਬੜਾ ਆਪਾਂ ਖੁਸ਼ ਹੋਣਾ ਚਾਹੀਦਾ ਕਿ ਹੀ ਟੁੱਕ ਇਨੀਸ਼ੀਏਟਿਵ ਫੋਰ ਲਾਈਕ ਨਾਟ ਸੈਲੀਬ੍ਰੇਟਿੰਗ ਲਾਈਕ ਯੂ ਨੋ ਲਾਈਕ ਐਨੀ ਇਵੈਂਟ ਇਨ ਪਾਰਲੀਮੈਂਟ, ਬਟ ਆਪਣੇ ਟੂਲੋ ਸਾਹਿਬ ਕਰਕੇ ਫਿਰ ਚੱਲ ਜਾਂਦੇ ਆ, ਉਹ ਕਿਸੇ ਨੇ ਘਰੇ ਮਤਲਬ ਕੰਮ ਜਿਹੜੇ।
ਤੁਹਾਡੀ ਆਵਾਜ਼ ਗੁਰਪ੍ਰੀਤ ਜੀ ਵਿੱਚ ਵਿੱਚ ਕੱਟ ਰਹੀ ਹੈ।
ਹਾਂਜੀ ਜੀ, ਚਲੋ ਮੇਰੀ ਆਵਾਜ਼ ਤੁਹਾਨੂੰ ਸੁਣ ਗਈ ਹੋਗੀ, ਮੈਨੂੰ ਲੱਗਦਾ ਮੇਰੀ ਇੱਥੇ ਰੇਂਜ ਬਹੁਤ ਘੱਟ ਹੈਗੀ ਹੈ, ਪਰ ਮੈਂ ਪੀਅਰ ਸਾਹਿਬ ਦੇ ਸ਼ਿਫਟ ਲਿਆ, ਇਹਨਾਂ ਨੂੰ ਵਧਾਈਆਂ ਦਿੰਦਾ ਕਿ ਹਾਂ ਵੀ ਫਸਟ ਇਨੀਸ਼ੀਏਟਿਵ ਕਿ ਇਹ ਐਕਟੀਵਿਟੀ ਅਮਲ ਨਹੀਂ ਆਈ, ਹੋਪਫੁਲੀ ਲਾਈਕ
ਜੀ। ਹਾਂਜੀ ਤੁਹਾਡੀ ਮੇਰੇ ਖਿਆਲ ਨਾਲ ਜਿੱਥੇ ਤੁਸੀਂ ਹੈਗੇ ਉੱਥੇ ਰੇਂਜ ਘੱਟ ਹੈ। ਗੁਰਪ੍ਰੀਤ ਜੀ ਤੁਹਾਡਾ ਪੁਆਇੰਟ ਆ ਗਿਆ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜਾ ਪੀਅਰ ਪੋਲੇ ਸਾਹਿਬ ਨੇ ਇਨੀਸ਼ੀਏਟਿਵ ਲਿਆ ਕਿ ਦੀਵਾਲੀ ਦਾ ਇਵੈਂਟ ਜਿਹੜਾ ਉਹਨਾਂ ਨੇ ਕੈਂਸਲ ਕਰ ਦਿੱਤਾ ਉੱਥੇ ਪਾਰਲੀਮੈਂਟ ਹਿੱਲ ਦੇ ਉੱਤੇ, ਉਹ ਤੁਹਾਡੇ ਮੁਤਾਬਿਕ ਵੀ ਤੁਸੀਂ ਕਹਿੰਦੇ ਹੋ ਵੀ ਬਿਲਕੁਲ ਠੀਕ ਹੈ ਵੀ ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਲੋਕ ਤਿਉਹਾਰਾਂ ਤੇ ਜਾਂਦੇ ਆ। ਦੇਖੋ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਜੇ ਤੇ ਉਹ ਵਾਕਈ ਹੀ ਧਰਮ ਦੀ ਸਿਆਸਤ ਬੰਦ ਕਰ ਦੇਣਗੇ, ਜਾਂ ਕੋਈ ਵੀ ਲੀਡਰ ਜਿਹੜਾ ਹੈ ਜੇ ਉਹ ਵਾਕਈ ਹੀ ਆਈਡੈਂਟੀ ਪੋਲੀਟਿਕਸ ਬਿਲਕੁਲ ਨਹੀਂ ਕਰੇਗਾ, ਅਸੀਂ ਵੀ ਇਹਦਾ ਸਵਾਗਤ ਕਰਾਂਗੇ, ਠੀਕ ਹੈ ਜੀ। ਲੇਕਿਨ ਤੁਸੀਂ ਸਮਝਦੇ ਹੋ ਕਿ ਕੀ ਉਹ ਵਾਕਈ ਹੀ ਇਹ ਕਰ ਦੇਣਗੇ ਜਾਂ ਨਹੀਂ ਕਰਨਗੇ, ਇਹ ਆਉਣ ਵਾਲੇ ਸਮੇਂ ਅਸੀਂ ਇਹਦੇ ਬਾਰੇ ਜ਼ਰੂਰ ਡਿਸਕਸ ਕਰਾਂਗੇ, ਠੀਕ ਹੈ ਜੀ। ਅਗਲੀ ਕਾਲ, ਹਾਂਜੀ ਬਹੁਤ ਸ਼ੁਕਰੀਆ ਗੁਰਪ੍ਰੀਤ ਸਾਹਿਬ, ਥੈਂਕ ਯੂ, ਇੱਥੇ ਗੱਲ ਜਾਰੀ ਰਹੇਗੀ। ਹਿਮਾਂਸ਼ੂ ਜੀ ਤੁਸੀਂ ਵੀ ਹੋਲਡ ਕਰੋ, ਗਿਰਕ ਸਾਹਿਬ ਤੁਸੀਂ ਵੀ ਜ਼ਰੂਰ ਹੋਲਡ ਕਰੋ, ਰਜਿੰਦਰ ਜੀ ਹੋਲਡ ਕਰਨਾ ਜੀ, ਹਾਂਜੀ ਨਾਲ ਹਿਰੇਨ ਜੀ ਤੁਸੀਂ ਵੀ ਸਾਰੇ ਜਣੇ ਹੋਲਡ ਕਰ ਲਓ ਸਾਡੇ ਨਾਲ। ਕਮਲ ਚੌਹਾਨ ਜੀ ਜੁੜ ਗਏ, ਮੈਂ ਜਰਾ ਉਹਨਾਂ ਨਾਲ ਗੱਲ ਕਰ ਲਾਂ ਪਹਿਲਾਂ। ਹਾਂਜੀ ਹਾਂਜੀ, ਯੂ ਗੋ ਹੈਡ। ਤਾਨੀਆ ਜੀ ਲੈਣੇ, ਕਹਿੰਦੇ ਤਾਨੀਆ ਜੀ ਔਰ ਫਿਰ ਕਮਲ ਜੀ, ਫਿਰ ਕਾਲ ਜਾਰੀ ਕਰਨਗੇ। ਤਾਨੀਆ ਜੀ ਵੈਲਕਮ ਬੈਕ, ਤਾਨੀਆ ਜੀ ਕੀ ਹਾਲ ਹੈ
ਜੀ? ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ ਯੁਧਵੀਰ ਜੀ, ਬਹੁਤ ਵਧੀਆ, ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ। ਐਂਡ ਰਾਈਟ ਨਾਓ ਆਪਣੀ ਵਾਈ ਮੀਡੀਆ ਦੀ ਟੀਮ ਲਾਈਵ ਔਨ ਲੋਕੇਸ਼ਨ ਹੈ ਸਮੋਸਾ ਸਵੀਟ ਫੈਕਟਰੀ ਦੇ ਉੱਤੇ। ਬਹੁਤ ਹੀ ਵਧੀਆ ਮੇਲਾ ਚੱਲ ਰਿਹਾ, ਬਹੁਤ ਆਪਣੇ ਇੱਥੇ ਲਾਈਕ ਕਸਟਮਰਸ ਦੇਖਣ ਨੂੰ ਮਿਲ ਰਹੇ ਨੇ, ਇੰਨੀ ਜ਼ਿਆਦਾ ਭੀੜ ਹੈ, ਮੈਂ ਲਾਈਕ ਫਸਟ ਟਾਈਮ ਕੈਨੇਡਾ ਦੇ ਵਿੱਚ ਲਾਈਨ ਦੇਖ ਰਹੀ ਹਾਂ ਕਿ ਲਾਈਕ ਮਿਠਾਈਆਂ ਦੀ ਲਾਈਨ ਲੱਗੀ ਹੋਈ ਹੈ, ਬਿਕੋਜ਼ ਲੱਗੇ ਵੀ ਕਿਉਂ ਨਾ, ਬਹੁਤ ਜ਼ਿਆਦਾ ਵਧੀਆ ਰੇਟ ਦੇ ਉੱਤੇ ਬੈਸਟ ਕੁਆਲਿਟੀ ਆਪਾਂ ਨੂੰ ਸਮੋਸਾ ਸਵੀਟ ਫੈਕਟਰੀ ਤੇ ਹਮੇਸ਼ਾ ਮਿਲਦੀ ਹੈ, ਐਂਡ ਬਹੁਤ ਵਧੀਆ ਵਧੀਆ ਮਿਠਾਈਆਂ ਇੱਥੇ ਲੱਗੀਆਂ ਹੋਈਆਂ ਨੇ, ਸਾਰੀਆਂ ਤੁਹਾਨੂੰ ਮਿਠਾਈਆਂ ਮਿਲ ਜਾਣਗੀਆਂ, ਪਟਾਕੇ ਤੁਸੀਂ ਲੈਣੇ ਨੇ ਉਹ ਵੀ ਅਵੇਲੇਬਲ ਨੇ, ਫਰੈਸ਼ ਸਮੋਸੇ ਤੁਹਾਡੇ ਲਈ ਕੱਢੇ ਜਾ ਰਹੇ ਨੇ, ਫਰੈਸ਼ ਜਲੇਬੀਆਂ ਕੱਢੀਆਂ ਜਾ ਰਹੀਆਂ ਨੇ, ਸੋ ਤੁਸੀਂ ਵੀ ਵੱਧ ਚੜ ਕੇ ਹਿੱਸਾ ਲਓ, ਇਹ ਮੇਲਾ ਕੱਲ ਨੂੰ ਵੀ ਐਕਸਟੈਂਡ ਹੋਏਗਾ, ਕੱਲ ਨੂੰ ਵੀ ਤੁਸੀਂ ਪਹੁੰਚ ਸਕਦੇ ਹੋ, ਐਂਡ ਇਹਦੇ ਨਾਲ ਹੀ ਸਾਰਿਆਂ ਨੂੰ ਹੈਪੀ ਦੀਵਾਲੀ ਜੀ।
ਬਿਲਕੁਲ ਜੀ, ਸਮੋਸਾ ਐਂਡ ਸਵੀਟ ਫੈਕਟਰੀ ਵੱਲੋਂ ਇਨਡੋਰ ਮਿਠਾਈ ਮੇਲਾ ਤੁਸੀਂ ਪਹੁੰਚਣਾ ਹੈਗਾ ਇਲੀਟ ਬੈਂਕਟ ਹਾਲ, 1850 ਐਲਬੀਅਨ ਰੋਡ, 1850 ਐਲਬੀਅਨ ਰੋਡ ਦੇ ਉੱਤੇ ਸਥਿਤ ਹੈ, ਤੁਹਾਨੂੰ ਦੂਰੋਂ ਨਜ਼ਰ ਆ ਜਾਣਾ ਹੈਗਾ ਕਿਉਂਕਿ ਲਾਈਨਅਪ ਦੂਰ ਤੱਕ ਹੈ, ਸੋ ਤੁਸੀਂ ਵੀ ਪਹੁੰਚਿਓ ਇਹ ਇਸ ਵੀਕਐਂਡ ਦੇ ਉੱਤੇ, ਜੇ ਤੁਸੀਂ ਵੀ ਸੈਲੀਬ੍ਰੇਸ਼ਨ ਕਰਨਾ ਚਾਹੁੰਦੇ ਹੈਗੇ ਹੋ ਤਾਂ ਦੈਨ ਡੈਫੀਨੇਟਲੀ ਰੀਚ 1850 ਐਲਬੀਅਨ ਰੋਡ। ਵਾਈ ਮੀਡੀਆ ਦੀ ਟੀਮ ਲਾਈਵ ਲੋਕੇਸ਼ਨ ਹੈ, ਤਾਨੀਆ ਜੀ ਉੱਥੇ ਮੌਜੂਦ ਹੈ, ਸੋ ਮੈਂ ਵੀ ਉੱਥੇ ਦੁਪਹਿਰ ਨੂੰ ਜਾ ਰਿਹਾ ਹੈਗਾ, ਤੁਸੀਂ ਵੀ ਆਓ, ਆ ਕੇ ਉੱਥੇ ਮੁਲਾਕਾਤ ਕਰੋ, ਸੋ ਇੱਕ ਵਾਰ ਫੇਰ